श्री नानक पद पंकज वंदन सिमरों अंगद दोख निकंदन अमरदास गुर हृदय त्यावो श्री गुर रामदास गुण गावो श्री अर्जन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुरु हर कृष्ण मनाए बहोरी तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकार सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा दिल्ली मह परवशे गुरु गए हवेली माहे उतरे भयो बिरदंत जिम कहों कथा पुन ताहे दिल्ली मह परवशे गुरु
वाहिगुरु जी का खालसा वाहिगुरु जी की फतेह दीन दयाल करुणा निदान अंतरजामी चवर शत्र तखत दे मालक दसां पातशाहियां दे आत्मिक सरूप तन तन साहिब श्री गुरु ग्रंथ साहिब जी महाराज दी पावन पवित्र हजूरी विखे सुभायमान हो के आप संगता नूं सतसंगत करन दा शुभ अवसर प्राप्त हो रहा है। आओ सतसंगत करन दे मिले हुए शुभ अवसर विच गुर इतिहास दी कथा विचार सुनिए। गुर इतिहास दी चल रही लड़ीवार कथा दे प्रसंग जिवें पिछे सुनाए जा रहे सन तन तन श्री गुरु तेग बहादुर साहब महाराज जी नूं आगरी विखे जिस वेले सतगुरां ने गिरफ्तारी का बहाना प्रगट करन वास्ते बाग विच निवास करके ਇੱਕ ਅਯਾਲੀ ਨੂੰ ਛਾਪ ਅਤੇ ਦੁਸ਼ਾਲਾ ਦੇ ਕੇ ਮਠਿਆਈ ਪਕਵਾਨ ਪਦਾਰਥ ਲਿਆਉਣ ਵਾਸਤੇ ਭੇਜਿਆ ਸੀ। ਛਾਪ ਅਤੇ ਦੁਸ਼ਾਲਾ ਕੀਮਤੀ ਵਸਤੂਆਂ ਵੇਖ ਕੇ ਹਲਵਾਈ ਨੇ ਚੋਰ ਜਾਣ ਕੇ ਪਕੜ ਕੇ ਲਿਜਾ ਕੇ ਕੁਤਵਾਲੀ ਵਿੱਚ ਕੁਤਵਾਲ ਦੇ ਅੱਗੇ ਪੇਸ਼ ਕੀਤਾ। ਉਸ ਵੱਲੋਂ ਆਪਣੇ ਦੋ ਸਿਪਾਹੀ ਅਯਾਲੀ ਦੇ ਨਾਲ ਭੇਜ ਕੇ ਬਾਗ ਵਿੱਚ ਪਤਾ ਕੀਤਾ। ਪਤਾ ਲੱਗਣ 'ਤੇ ਆਪ ਜਾ ਕੇ ਪਹਿਲਾਂ ਕਿਲ੍ਹੇ ਦੇ ਦਰੋਗੇ ਨੂੰ ਮਿਲਿਆ। ਉਸ ਨੂੰ ਦੱਸ ਕੇ 400 ਦੀ ਗਿਣਤੀ ਵਿੱਚ ਆਪਣੇ ਸਿਪਾਹੀ ਲੈ ਕੇ ਬਾਗ ਨੂੰ ਘੇਰਾ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਕਿਲ੍ਹੇ ਵਿੱਚ ਲਿਆਂਦਾ। ਉੱਥੋਂ ਇਹਨਾਂ ਨੇ ਸਲਾਹ ਕਰਕੇ ਔਰੰਗਜ਼ੇਬ ਦੇ ਪਾਸ ਖਬਰ ਦਿੱਤੀ ਹੈ। ਆਪਣਾ ਇੱਕ ਹਲਕਾਰਾ ਘੋੜਸਵਾਰ ਭੇਜ ਕੇ ਔਰੰਗੇ ਨੇ ਅੱਗੋਂ 12,000 ਦੀ ਗਿਣਤੀ ਵਿੱਚ ਫੌਜਾਂ ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਲਈ ਭੇਜੀਆਂ। ਇਹ ਕਹਿ ਭੇਜਿਆ ਕਿ ਹੋਰ ਵੀ ਜੇ ਫੌਜਾਂ ਦੀ ਲੋੜ ਪਵੇਗੀ ਸੁਨੇਹਾ ਘੱਲਣਾ, ਤੁਹਾਡੇ ਮਗਰ ਹੋਰ ਫੌਜ ਭੇਜ ਦਿਆਂਗਾ, ਕਿਉਂਕਿ ਇਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੇਰੇ ਦਾਦਾ ਜਹਾਂਗੀਰ ਨੇ ਆਪਣੇ ਪਾਸ ਸੱਦਿਆ ਸੀ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਉਮਰ ਕੈਦੀ 52 ਪਹਾੜੀ ਰਾਜੇ ਉਹਨਾਂ ਨੇ ਰਿਹਾਅ ਕੀਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਲਈ ਇਹਨਾਂ ਦਾ ਪਰਉਪਕਾਰ ਜਾਣਦਿਆਂ ਹੋਇਆ ਕਿਤੇ ਇਹਨਾਂ ਦੇ ਸ਼ਰਧਾਲੂ ਕੋਈ ਰਾਜਪੂਤ ਰਾਜਾ ਆਪਣੀਆਂ ਫੌਜਾਂ ਲੈ ਕੇ ਇਹਨਾਂ ਨੂੰ ਛੁਡਾਉਣ ਵਾਸਤੇ ਨਾ ਆ ਜਾਏ, ਇਸ ਲਈ ਪੂਰੀ ਸਖਤਾਈ ਰੱਖਣੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਪਹੁੰਚਣ 'ਤੇ ਜੋ ਆਗਰੇ ਦੇ ਕਿਲ੍ਹੇ ਵਿੱਚੋਂ ਗ੍ਰਿਫਤਾਰ ਕਰਕੇ ਇਹਨਾਂ ਨੇ ਦਿੱਲੀ ਸ਼ਹਿਰ ਵਿੱਚ ਲਿਆ ਕੇ ਭੇਜੇ ਹੋਏ ਅਹਿਲਕਾਰਾਂ ਨੇ ਔਰੰਗਜ਼ੇਬ ਦੇ ਪਾਸ ਦੱਸਿਆ ਹੈ। ਔਰੰਗੇ ਨੇ ਆਪਣੇ ਮੁਲਾਣਿਆਂ ਤੋਂ ਪੁੱਛਿਆ। ਇੱਕ ਮੁਲਾਣੇ ਨੇ ਇਹ ਸਲਾਹ ਦਿੱਤੀ ਹੈ ਕਿ ਜਿੱਥੇ ਸ਼ਹਿਰ ਵਿੱਚ ਇੱਕ ਹਵੇਲੀ ਹੈ, ਭੂਤਾਂ ਦਾ ਵਾਸਾ ਦੱਸਿਆ ਜਾਂਦਾ ਹੈ, ਡਰਦਾ ਮਾਰਾ ਕੋਈ ਉੱਥੇ ਰਹਿੰਦਾ ਨਹੀਂ ਹੈ, ਜਿਹੜਾ ਰਹੇ ਉਹ ਬਹੁਤ ਹੀ ਖੌਫ ਦੇ ਸਹਿਤ ਹੋ ਕੇ ਭੂਤ ਪ੍ਰੇਤਾਂ ਤੋਂ ਡਰਦਾ ਹੋਇਆ ਮਰ ਜਾਂਦਾ ਹੈ। ਆਪਣੀ ਵੱਲੋਂ ਔਰੰਗੇ ਨੇ ਸੁਨੇਹਾ ਭੇਜ ਕੇ ਅਹਿਲਕਾਰ ਨੂੰ ਆਖ ਕੇ ਸਤਿਗੁਰਾਂ ਦਾ ਡੇਰਾ ਉਸ ਕੀਮਤੀ ਹਵੇਲੀ ਵਿੱਚ ਕਰਾਇਆ ਜਿੱਥੇ ਕੋਈ ਨਹੀਂ ਵੱਸਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਭੂਤ ਪ੍ਰੇਤਾਂ ਦੇ ਨਿਵਾਸ ਵਾਲੀ ਹਵੇਲੀ ਵਿੱਚ ਡੇਰਾ ਕੀਤਾ। ਨਿਰਭੈ ਸਤਿਗੁਰਾਂ ਨੂੰ ਭਲਾ ਕਿਸੇ ਜੀਵ ਜੰਤੂ ਦਾ, ਕਿਸੇ ਰੂਹ ਦਾ ਕੀ ਡਰ ਹੈ, ਕੀ ਖੌਫ ਮਹਾਰਾਜ ਸਾਹਿਬ ਜੀ ਨੂੰ ਕੋਈ ਦੇ ਸਕਦਾ ਹੈ। ਇਹ ਜੋ ਪ੍ਰਸੰਗ ਹੈ, ਕਵੀ ਜੀ ਦੱਸਦੇ ਆ ਕਿ ਅੱਗੇ ਅਸੀਂ ਕਥਨ ਕਰਾਂਗੇ। ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਾਲ ਚੋਜਾਂ ਦੇ ਪ੍ਰਸੰਗ, ਜਿਵੇਂ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਟਨਾ ਸ਼ਹਿਰ ਤੋਂ ਚੱਲ ਕੇ ਆ ਗਏ, ਬਾਅਦ ਵਿੱਚ ਜੋ ਕੌਤਕ ਹੋਏ ਹੈ ਉਹ ਪ੍ਰਸੰਗ ਕਵੀ ਜੀ ਕਥਨ ਕਰਕੇ ਸੁਣਾ ਰਹੇ ਹੈ। ਆਓ ਸ਼ਰਧਾ ਭਾਵਨਾ ਸਹਿਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦਿਆਂ ਹੋਇਆ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿੱਲੀ ਮਹਿ ਪਰਵਿਸ਼ੇ ਗੁਰੂ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਦਿੱਲੀ ਸ਼ਹਿਰ ਦੇ ਵਿੱਚ ਜਿਸ ਵੇਲੇ ਜਾ ਪ੍ਰਵੇਸ਼ ਹੋਏ,
ਗਏ ਹਵੇਲੀ ਮਾਹੇ,
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੀ ਮਰਜ਼ੀ ਅਨੁਸਾਰ, ਜਿਵੇਂ ਉਹਨਾਂ ਨੇ ਗ੍ਰਿਫਤਾਰ ਕਰਕੇ ਜਿੱਥੇ ਉਤਾਰਾ ਕਰਾਉਣਾ ਚਾਹਿਆ ਹਵੇਲੀ ਵਿੱਚ, ਅਤੇ ਇਸ ਹਵੇਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪ੍ਰਵੇਸ਼ ਹੋਏ ਹਨ।
ਉਤਰੇ ਭਇਓ ਬਿਰਤੰਤ ਜਿਮ,
ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਵੇਲੀ ਵਿੱਚ ਨਿਵਾਸ ਕੀਤਾ, ਇਹ ਜੋ ਕਥਾ ਹੈ।
ਕਹੋ ਕਥਾ ਪੁਨ ਤਾਹੇ,
ਕਵੀ ਜੀ ਦੱਸਦੇ ਨੇ ਕਿ ਅਸੀਂ ਅਗਲੇ ਪ੍ਰਸੰਗਾਂ ਵਿੱਚ ਇਹ ਕਥਾ ਦੇ ਪ੍ਰਸੰਗ ਸੁਣਾਵਾਂਗੇ ਤੁਹਾਨੂੰ।
ਚੌਪਈ ਸਰਬ ਪ੍ਰਸੰਗ ਸੁਣਾਵੋ ਫੇਰ,
ਅਤੇ ਫਿਰ ਇਹ ਕਥਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦ ਹੋਣ ਦੇ ਨੇੜੇ ਦੇ ਸਮੇਂ ਦੀ ਜੋ ਕਥਾ ਹੈ ਕਹਿ ਕੇ ਸੁਣਾਵਾਂਗੇ।
ਜਿਮ ਤੁਰ ਕੇਸ਼ੁਰ ਅਰ ਗੁਰ ਕੇਰ,
ਜਿਵੇਂ ਪ੍ਰਸੰਗ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਔਰ ਔਰੰਗਜ਼ੇਬ ਨੇ ਜਿਸ ਪ੍ਰਕਾਰ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਡਰਾਉਣ ਦੇ, ਦੁਖੀ ਕਰਨ ਦੇ, ਕਸ਼ਟ ਦੇਣ ਦੇ ਯਤਨ ਕੀਤੇ, ਕਈ ਤਰ੍ਹਾਂ ਦੇ ਤਸੀਹੇ ਦਿੱਤੇ, ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਗੱਲ ਬਾਤ ਅੱਗੋਂ ਸੁਣਾਈ ਹੈ, ਔਰੰਗਾ ਜਿਵੇਂ ਸਵਾਲ ਕਰਦਾ ਰਿਹਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਉਸ ਨੂੰ ਜਵਾਬ ਦਿੰਦੇ ਰਹੇ, ਇਹ ਵਾਰਤਾਲਾਪ ਅਗਲੇ ਪ੍ਰਸੰਗਾਂ ਵਿੱਚ ਸੁਣਾਵਾਂਗੇ।
ਅਬ ਪਟਣੇ ਕੀ ਕਥਾ ਬਖਾਨੋ,
ਕਵੀ ਜੀ ਕਹਿੰਦੇ ਹਨ ਕਿ ਹੁਣ ਸ੍ਰੀ ਪਟਨਾ ਸ਼ਹਿਰ ਦੇ ਵਿੱਚ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਦੀ ਜੋ ਕਥਾ ਹੈ ਕਹਿੰਦੇ ਹਾਂ।
ਅਵਸਰ ਇਹਾਂ ਕਹਿਣ ਕੋ ਜਾਣੋ,
ਇਹ ਕਥਾ ਕਹਿਣ ਦਾ ਇੱਥੇ ਇਹ ਮੌਕਾ ਅਸੀਂ ਜਾਣਿਆ ਹੈ।
ਜਬ ਤੇ ਸਤਿਗੁਰ ਸੁਤ ਤਜ ਆਏ,
ਜਦੋਂ ਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਪਟਨਾ ਸਾਹਿਬ ਤੋਂ ਆਪਣੇ ਸਾਹਿਬਜ਼ਾਦਾ, ਆਪਣੇ ਜੋ ਮਾਤਾ ਨਾਨਕੀ ਜੀ ਔਰ ਆਪਣੇ ਮਹਿਲ ਜੋ ਸਾਡੇ ਮਾਤਾ ਗੁਜਰ ਕੌਰ ਜੀ, ਇਹਨਾਂ ਨੂੰ ਛੱਡ ਕਰਕੇ ਸਾਹਿਬਜ਼ਾਦੇ ਸਮੇਤ ਆ ਗਏ ਸੀ ਪੰਜਾਬ ਵੱਲ।
ਤਿੰਨ ਪਿੱਛੇ ਜਿਮ ਖੇਲ ਮਚਾਏ,
ਅਤੇ ਉਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੋਂ ਜਿਵੇਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬਾਲ ਅਵਸਥਾ ਵਿੱਚ ਬਾਲ ਕੌਤਕ ਕਰਦੇ,
ਨਿਤ ਸ਼ਸਤਰਨ ਸੋਂ ਪ੍ਰੇਮ ਕਰਨ ਤੇ,
ਨਿਤ ਹੀ ਗੁਰੂ ਕਲਗੀਧਰ ਪਾਤਸ਼ਾਹ ਬਾਲਾ ਪ੍ਰੀਤਮ ਸਰੂਪ ਵਿੱਚ ਬਹੁਤਾ ਸ਼ਸਤਰਾਂ ਦੇ ਨਾਲ ਪ੍ਰੇਮ ਕਰਦੇ,
ਜਿਸ ਕਿਸ ਤੇ ਮੰਗਵਾਏ ਰਖਣ ਤੇ,
ਜਿਸ ਕਿਸੇ ਤੋਂ ਵੀ ਸ਼ਸਤਰ ਮੰਗਵਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਾਸ ਰੱਖਦੇ ਹਨ।
ਏਕ ਮੰਚ ਪਰ ਰਾਖ ਟਿਕਾਏ,
ਇੱਕ ਸੁੰਦਰ ਮੰਜੇ ਪਲੰਘੇ ਉੱਪਰ ਸੋਹਣੇ ਸ਼ਸਤਰ ਸਜਾ ਕੇ ਰੱਖੇ, ਸੁਸ਼ੋਭਿਤ ਕੀਤੇ ਹਨ।
ਤਿੰਨ ਢਿੱਗ ਨਿਤ ਪ੍ਰਤ ਧੂਪ ਤੁਖਾਏ,
ਅਤੇ ਉਹਨਾਂ ਸ਼ਸਤਰਾਂ ਦੇ ਪਾਸ ਨਿਤਾ ਪ੍ਰਤੀ ਹੀ ਧੂਪ ਤੁਖਾਉਣ ਦੀ ਪੂਜਾ ਸ਼ਸਤਰਾਂ ਦੀ ਕਰਦੇ।
ਪੁਸ਼ਪ ਅਨੇਕ ਵਰਨ ਅਨਵਾਵੈ,
ਅਨੇਕ ਰੰਗਾਂ ਦੇ ਫੁੱਲ ਮੰਗਵਾ ਕੇ ਅਰਪਣ ਕਰਦੇ ਸ਼ਸਤਰਾਂ ਅੱਗੇ।
ਕਬਹੂੰ ਗੂੰਦ ਮਾਲ ਅਰਪਾਵੈ,
ਕਦੇ ਫੁੱਲਾਂ ਦੀਆਂ ਮਾਲਾ ਗੁੰਦੀਆਂ ਹੋਈਆਂ, ਬਹੁਤ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਮਾਲਾ ਅਰਪਦੇ ਹਨ ਸ਼ਸਤਰਾਂ ਅੱਗੇ।
ਕਬਹੂੰ ਅੰਜੁਲ ਭਰਹਿ ਚੜਾਵੈ,
ਕਦੇ ਬਹੁਤੇ ਫੁੱਲ ਮੰਗਵਾ ਕੇ ਬੁੱਕ ਭਰ ਭਰ ਕੇ ਸ਼ਸਤਰਾਂ ਅੱਗੇ ਸਤਿਕਾਰ ਸਹਿਤ ਅਰਪਣ ਕਰਦੇ ਹਨ।
ਬੰਧਨ ਠਾਨਹਿ ਸੀਸ ਨਿਵਾਵੈ,
ਸ਼ਸਤਰਾਂ ਦੇ ਸਨਮੁਖ ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਲਾ ਪ੍ਰੀਤਮ ਸਰੂਪ ਵਿੱਚ ਜੋ ਨਮਸਕਾਰਾਂ ਕਰਦੇ ਸੀਸ ਝੁਕਾਉਂਦੇ ਹਨ।
ਫਿਰ ਹੈ ਪ੍ਰਦਕਸ਼ਨਾ ਚਾਹੁੰਦੇ ਸ਼ਤੀਨ,
ਅਤੇ ਚਾਰੇ ਤਰਫ ਫਿਰ ਕੇ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰਾਂ ਦਾ ਸਜਾਇਆ ਹੋਇਆ ਜੋ ਸੁੰਦਰ ਪਲੰਘਾ ਹੈ, ਪਲੰਘੇ ਦੁਆਲੇ ਪ੍ਰਕਰਮਾ ਤਿੰਨ ਪ੍ਰਕਰਮਾ ਕਰਦੇ ਹਨ।
ਚੰਦਨ ਚਰਚ ਹੈ ਪ੍ਰੇਮ ਸੁਪੀਨ,
ਬਹੁਤ ਭਾਰੀ ਪ੍ਰੇਮ ਸਹਿਤ ਚੰਦਨ ਆਦਿਕ ਸੁਗੰਧੀਆਂ ਦਾ ਛਿੜਕਾਅ ਵੀ ਸ਼ਸਤਰਾਂ ਉੱਪਰ ਕਰਦੇ ਹਨ।
ਟਿਗ ਸ਼ਾਹਨ ਕੇ ਸਿਸ ਜਬ ਆਵੈ,
ਜਦੋਂ ਸ਼ਾਹੂਕਾਰਾਂ ਦੇ ਬਾਲਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਲਕ ਸਰੂਪ ਜਾਣ ਕਰਕੇ ਖੇਡਣ ਵਾਸਤੇ ਆਉਂਦੇ ਹਨ, ਚੱਲ ਕੇ
ਕਹਿ ਮਹਿਮਾ ਕੋ ਬਹੁਤ ਸੁਣਾਵੈ,
ਤੇ ਆ ਕੇ ਬਹੁਤ ਹੀ ਮਹਿਮਾ ਜੋ ਸ਼ਸਤਰਾਂ ਦੀ ਗੁਰੂ ਮਹਾਰਾਜ ਸਾਹਿਬ ਜੀ ਦੇ ਮੁੱਖ ਤੋਂ ਸੁਣਦੇ ਹਨ ਬਾਲਕ।
ਇਹ ਆਛੋ ਛੋਟੋ ਹਮਲਾ ਇੱਕ,
ਇਸ ਤਰ੍ਹਾਂ ਬਾਲਾ ਪ੍ਰੀਤਮ ਸਰੂਪ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਸ਼ਸਤਰਾਂ ਦੀ ਮਹਿਮਾ ਸੁਣਾਉਂਦੇ ਆ। ਇੱਕ ਇੱਕ ਸ਼ਸਤਰ ਬਾਰੇ ਦੱਸਦੇ ਨੇ ਕਿ ਆਹ ਜੋ ਛੋਟਾ ਸ਼ਸਤਰ ਹੈ ਸਾਡੇ ਆਪਣੇ ਕੋਲ ਰੱਖਣ ਦੇ ਯੋਗ ਹੈ।
ਕਰਹਿ ਪ੍ਰਹਾਰਨ ਰਿਪ ਗਨ ਕਾਇਕ,
ਤੇ ਅਸੀਂ ਇਸ ਦੇ ਨਾਲ ਵਾਰ ਕਰਕੇ ਭਾਵੇਂ ਕਿ ਛੋਟਾ ਹੀ ਸ਼ਸਤਰ ਹੈ ਜੋ ਆਪਣੀ ਵੱਲੋਂ ਵਾਰ ਲਗਾ ਕਰਕੇ ਬਹੁਤੇ ਵੈਰੀਆਂ ਦਾ ਨਾਸ ਕਰ ਸਕਦੇ ਹਾਂ।
ਕਰਹਿ ਬਿਲੋਕਨ ਮਾਤਰੋ ਦਾਦੀ,
ਇਸ ਪ੍ਰਕਾਰ ਬਚਨ ਕਰਦੇ ਹੈ ਬਾਲਕਾਂ ਨਾਲ ਸ਼ਸਤਰਾਂ ਦੀ ਮਹਿਮਾ ਗੁਰੂ ਮਹਾਰਾਜ ਸੁਣਾਉਂਦੇ ਹਨ। ਮਾਤਾ ਨਾਨਕੀ ਜੀ ਔਰ ਮਾਤਾ ਗੁਜਰ ਕੌਰ ਜੀ ਇਸ ਤਰ੍ਹਾਂ ਸ਼ਸਤਰਾਂ ਦਾ ਬਹੁਤਾ ਅਦਬ ਕਰਦਿਆਂ ਹੋਇਆਂ ਦੇਖਦੇ ਹਨ।
ਕਿਆ ਲੀਲਾ ਤਾਰ ਹੈ ਲਾਦੀ,
ਮਾਤਾ ਨਾਨਕੀ ਜੀ ਬਹੁਤ ਪ੍ਰਸੰਨ ਹੁੰਦੇ ਆ ਦੇਖ ਕੇ, ਚਿੱਤ ਵਿੱਚ ਵਿਚਾਰਦੇ ਆ ਕਿ ਬਹੁਤ ਆਨੰਦਦਾਇਕ ਲੀਲਾ ਇਹ ਸ਼ਸਤਰਾਂ ਨਾਲ ਪ੍ਰੇਮ ਕਰਨ ਦੀ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਕਰਾਉਣ ਦੀ ਰਚ ਕੇ ਦਿਖਾਉਂਦੇ ਹਨ।
ਰਚ ਹੈ ਪਿਤਾਮਾ ਸਮਕ੍ਰਿਤ ਏਈ,
ਇਹ ਤਾਂ ਆਪਣੇ ਪਿਤਾਮਾ ਦਾਦਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਾਂਗ ਇਹ ਕੌਤਕ ਰਚਦੇ ਹਨ।
ਵੱਡੇ ਹੋਏ ਕਰ ਠਾਨ ਹੈ ਸੇਈ,
ਜਿਸ ਵੇਲੇ ਇਹ ਵੱਡੀ ਅਵਸਥਾ ਵਿੱਚ ਹੋਣਗੇ ਸਰੀਰਕ ਤੌਰ 'ਤੇ ਇਹਨਾਂ ਦਾ ਆਕਾਰ ਜਦੋਂ ਵੱਡਾ ਹੋਏਗਾ ਇਸ ਵੇਲੇ ਫਿਰ ਇਹ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਂਗ ਹੀ ਇਹ ਰਚਨਾ ਰਚਣਗੇ।
ਕਰ ਗੁਲੇਲ ਕੋ ਧਾਰਤ ਕਨੇ,
ਆਪਣੇ ਕਰ ਕਮਲਾਂ ਵਿੱਚ ਗੁਲੇਲ ਧਾਰਨ ਕਰਕੇ,
ਤਾਂ ਕਹਿ ਦੂਰ ਨਿਸ਼ਾਨੋ ਹਨੇ, ਕਰ ਗੁਲੇਲ ਕੋ ਧਾਰਤ ਕਨੇ, ਤਾਂ ਕਹਿ ਦੂਰ ਨਿਸ਼ਾਨੋ ਹਨੇ,
ਤੱਕ ਕਹਿ ਤੇ ਤੱਕ ਕਰਕੇ ਦੂਰ ਤੱਕ ਨਿਸ਼ਾਨੇ ਵੱਲ ਨੂੰ ਤੱਕ ਕੇ, ਸੋ ਉਸ ਨਿਸ਼ਾਨੇ 'ਤੇ ਹੀ ਗੁਲੇਲਾ ਲਗਾਉਣਾ ਕਰਦੇ ਹਨ।
ਗੁਰ ਘਰ ਮਹਿ ਇੱਕ ਕੂਪ ਛੁਟੇਰਾ,
ਅਤੇ ਕਵੀ ਜੀ ਦੱਸਦੇ ਆ ਕਿ ਗੁਰੂ ਘਰ ਦੇ ਵਿੱਚ ਇੱਕ ਛੋਟਾ ਖੂਹ ਬਹੁਤ ਸੁੰਦਰ ਬਣਿਆ ਹੋਇਆ ਸੀ,
ਜਿਸ ਕੋ ਬਾਰੀ ਮਧੁਰ ਬਡੇਰਾ,
ਜਿਸ ਦਾ ਜਲ ਬਹੁਤਾ ਜ਼ਿਆਦਾ ਹੀ ਮਿੱਠਾ,
ਨਿਕਟ ਨਿਕਟ ਜੇ ਸਦਨ ਬਸੰਤੇ,
ਆਸ ਪਾਸ ਦੇ ਘਰਾਂ ਵਾਲੇ ਜੋ ਪਰਿਵਾਰ ਘਰਾਂ ਵਿੱਚ ਵੱਸਦੇ,
ਤਹਾਂ ਆਨ ਕਰ ਨੀਰ ਭਰੰਤੇ,
ਉਹ ਆ ਕੇ ਗੁਰੂ ਘਰ ਦੇ ਖੂਹ ਤੋਂ ਹੀ ਜਲ ਭਰ ਕੇ ਲੈ ਜਾਂਦੇ,
ਘਟ ਭਰ ਕਰ ਲੈ ਜਾਹੇ ਸੁਨੀਤਾ,
ਤੇ ਨਿੱਤ ਹੀ ਮਾਈਆਂ ਬੀਬੀਆਂ ਇਸ ਗੁਰੂ ਘਰ ਵਾਲੇ ਖੂਹ ਤੋਂ ਹੀ ਜਲ ਦੇ ਘੜੇ ਭਰ ਭਰ ਕੇ ਆਪਣੇ ਘਰਾਂ ਨੂੰ ਲਿਜਾਂਦੀਆਂ।
ਕਰਹਿ ਪਾਨ ਕੋ ਹਰਖਤ ਚੀਤਾ,
ਬੜੇ ਪ੍ਰਸੰਨਤਾ ਦੇ ਸਹਿਤ ਹੋ ਕਰਕੇ ਉਸ ਜਲ ਨੂੰ ਛਕਦੇ,
ਕਈ ਵਾਰ ਦੁਰ ਦੁਰ ਕਰ ਮਾਰਹਿ,
ਤੇ ਜਲ ਭਰਨ ਵਾਸਤੇ ਘੜੇ ਲੈ ਕੇ ਜੋ ਮਾਈਆਂ ਜਲ ਭਰਨ ਆਉਂਦੀ ਹੈ, ਕਈ ਵੇਰਾ ਉਹਨਾਂ ਘੜਿਆਂ ਦਾ ਨਿਸ਼ਾਨਾ ਤੱਕ ਕੇ ਆਪ ਛੁਪ ਛੁਪ ਕੇ ਬਾਲਕ ਸਰੂਪ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨਿਸ਼ਾਨੇ ਸਿੱਧਦੇ ਹਨ ਘੜਿਆਂ ਉੱਤੇ।
ਘਟ ਕੋ ਫੋਰ ਤੁਰਤ ਗੁਰ ਡਰ ਹੈ,
ਤੇ ਛੇਤੀ ਇਸ ਪ੍ਰਕਾਰ ਘੜੇ ਜੋ ਨਿਸ਼ਾਨਾ ਲਗਾ ਕੇ ਗੁਲੇਲੇ ਦਾ ਭੰਨ ਕੇ ਸੁੱਟਦੇ ਹਨ।
ਇਤ ਉਤ ਦੇਖਤ ਦੁੱਖ ਕੋ ਪਾਏ,
ਤੇ ਇੱਧਰ ਉੱਧਰ ਫਿਰ ਦੇਖਦੀ ਹੈ ਉਹ ਮਾਈਆਂ ਜੋ ਜਲ ਦੇ ਘੜੇ ਲੈ ਕੇ ਸੋ ਭਰ ਕੇ ਲਿਜਾਂਦੀਆਂ ਹਨ, ਇੱਧਰ ਉੱਧਰ ਜਦੋਂ ਵੇਖਦੀ ਆ ਤਾਂ ਉਹਨਾਂ ਦਾ ਚਿੱਤ ਬਹੁਤ ਦੁਖੀ ਹੁੰਦਾ ਕਿ ਅਸੀਂ ਜਲ ਭਰਨ ਵਾਸਤੇ ਆਈਆਂ ਸੀ ਪਰ ਜੋ ਘੜਾ ਲਿਆਂਦਾ ਹੈ ਜਲ ਭਰ ਕੇ ਲਿਜਾਂਦਿਆਂ ਹੋਇਆ ਰਾਹ ਵਿੱਚ ਹੀ ਕਿਸੇ ਨੇ ਗੁਲੇਲੇ ਦਾ ਨਿਸ਼ਾਨਾ ਤੱਕ ਕੇ ਮਾਰਿਆ, ਨਾਲ ਹੀ ਘੜਾ ਭੰਨ ਕੇ ਜਲ ਡੋਲ ਦਿੱਤਾ।
ਕਿਨਹੋ ਅਚਾਨਕ ਕੁੰਭ ਨਸਾਏ,
ਇਸ ਤਰ੍ਹਾਂ ਆਖਦੀਆਂ ਕਿ ਪਤਾ ਨਹੀਂ ਕਿਸ ਨੇ ਅਚਨਚੇਤ ਹੀ ਕੋਈ ਰੋੜਾ ਪੱਥਰ ਆਦਿਕ ਮਾਰ ਕੇ ਸਾਡੇ ਘੜੇ ਨੂੰ ਭੰਨਿਆ ਹੈ।
ਬਰਜਤ ਗੁਜਰੀ ਮਾਤ ਕਨੇਰਾ,
ਮਾਤਾ ਗੁਜਰ ਕੌਰ ਜੀ ਬਹੁਤਾ ਕਈ ਵਾਰ ਆਖ ਕੇ ਸਾਹਿਬਜ਼ਾਦਾ ਸਰੂਪ ਵਿੱਚ ਧੰਨ ਗੁਰੂ ਬਾਲਾ ਪ੍ਰੀਤਮ ਜੀ ਨੂੰ ਵਰਜਦੇ ਹਨ।
ਇੱਥੇ ਉੱਥੇ ਧਾਏ ਜਾਏ ਬਹੁ ਬੇਰਾ,
ਫਿਰ ਵੀ ਬਹੁਤੀ ਵਾਰ ਇੱਧਰ ਉੱਧਰ ਧਾ ਕੇ ਦੌੜ ਕੇ ਖੇਡਾਂ ਲੀਲਾ ਰਚਾਉਂਦੇ ਹੋਏ ਵਿਚਰਦੇ।
ਇੱਕ ਦਿਵਸ ਇੱਕ ਤੁਰਕਨ ਆਈ,
ਇੱਕ ਦਿਨ ਦੀ ਗੱਲ ਸੁਣੋ ਕਿ ਇੱਕ ਜੋ ਤੁਰਕ ਮਾਈ ਚੱਲ ਕਰਕੇ ਆਈ।
ਬਾਰੀ ਭਰਬੇ ਕਹੋ ਉਤਲਾਈ,
ਉਹ ਤੁਰਕ ਬੀਬੀ ਜਲ ਭਰਨ ਵਾਸਤੇ ਛੇਤੀ ਹੀ ਖੂਹ ਦੇ ਪਾਸ ਆਈ।
ਧਰ ਸਿਰ ਪਰ ਜਬ ਘਰ ਕੋ ਚਾਲੀ,
ਸਵੇਰੇ ਜਲ ਦਾ ਘੜਾ ਭਰ ਕੇ ਆਪਣੇ ਸਿਰ ਉੱਪਰ ਰੱਖ ਕੇ ਆਪਣੇ ਘਰ ਨੂੰ ਜਾਣ ਲੱਗੀ।
ਤਬ ਗੁਰ ਹਾਥ ਗੁਲੇਲ ਸੰਭਾਲੀ,
ਤਾਂ ਬਾਲਾ ਪ੍ਰੀਤਮ ਗੁਰੂ ਜੀ ਨੇ ਆਪਣੇ ਘਰ ਕਮਲਾਂ ਵਿੱਚ ਸੁੰਦਰ ਗੁਲੇਲ ਸੰਭਾਲੀ।
ਤਾਕ ਹਤਿਓ ਕਰ ਹਾਲਤ ਭਇਓ,
ਤੇ ਉਸ ਤੁਰਕ ਬੀਬੀ ਦੇ ਸਿਰ ਉੱਪਰ ਜੋ ਘੜਾ ਹੈ, ਘੜੇ ਦਾ ਨਿਸ਼ਾਨਾ ਤੱਕ ਕੇ ਜਿਸ ਵੇਲੇ ਗੁਲੇਲਾ ਮਾਰਿਆ ਅਤੇ ਨਾਲ ਹੀ ਆਪਣਾ ਜੋ ਹੱਥ ਗੁਲੇਲ ਚਲਾਉਂਦਿਆਂ ਹੋਇਆ ਕਵੀ ਜੀ ਦੱਸਦੇ ਕਿ ਹਿੱਲਿਆ।
ਘਟ ਬਚ ਗਇਓ ਪਾਲ ਮਹਿ ਹਇਓ,
ਅਤੇ ਘੜਾ ਤਾਂ ਬਚ ਗਿਆ ਪਰ ਉਹ ਬੀਬੀ ਜਦੋਂ ਅੱਗੇ ਤੁਰੀ ਹੈ ਅਤੇ ਨਾਲ ਹੀ ਉਸ ਦੇ ਮੱਥੇ ਵਿੱਚ ਗੁਲੇਲਾ ਜਾ ਵੱਜਿਆ ਹੈ।
ਛੁੱਟਿਓ ਰਕਤ ਦੁੱਖ ਪਾਏ ਕਨੇਰਾ,
ਗੁਲੇਲ ਰਾਹੀਂ ਚਲਾਇਆ ਹੋਇਆ ਜੋ ਗੁਲੇਲਾ ਭਾਵ ਕੇ ਬੀਟਾ ਹੈ ਉਹ ਘੜੇ ਨੂੰ ਛੱਡ ਕੇ ਜਦੋਂ ਬੀਬੀ ਦੇ ਮੱਥੇ ਵਿੱਚ ਜਾ ਵੱਜਿਆ ਤਾਂ ਉਸ ਵਕਤ ਸੋ ਨਾਲ ਹੀ ਜ਼ਖਮ ਮੱਥੇ ਵਿੱਚ ਬਹੁਤਾ ਜ਼ਿਆਦਾ ਹੋ ਗਿਆ, ਖੂਨ ਛੁੱਟ ਪਿਆ।
ਉੱਚੇ ਬੋਲ ਕਹਿ ਤਿਸ ਬੇਰਾ,
ਉੱਚੀ ਆਵਾਜ਼ ਵਿੱਚ ਉਹ ਤੁਰਕ ਬੀਬੀ ਇਸ ਤਰ੍ਹਾਂ ਕਹਿਣ ਲੱਗੀ ਹੈ।
ਹਾਏ ਹਾਏ ਕਰਤੀ ਚਲ ਆਈ,
ਹਾਏ ਹਾਏ ਕਹਿੰਦੀ ਹੋਈ ਗੁਰੂ ਘਰ ਵੱਲ ਨੂੰ ਚੱਲ ਕੇ ਆਈ ਹੈ।
ਜਹਿ ਥਿਰ ਗੁਜਰੀ ਅਰ ਬਡਮਾਈ,
ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਵੱਡੇ ਮਾਤਾ ਨਾਨਕੀ ਜੀ ਬੈਠੇ ਹਨ।
ਊਚ ਅਟਾਰੀ ਤੇ ਮੋਹ ਮਾਰਿਓ,
ਆ ਕੇ ਦੱਸਣ ਲੱਗੀ ਆ ਕਿ ਤੁਹਾਡੇ ਬਾਲਕ ਨੇ ਉੱਚੀ ਅਟਾਰੀ ਤੋਂ ਮੇਰੇ ਵੱਲ ਨੂੰ ਗੁਲੇਲਾ ਚਲਾ ਕੇ ਮਾਰਿਆ ਹੈ।
ਲੱਗਿਓ ਭਾਲ ਮੈਂ ਸ਼੍ਰੋਣ ਨਿਕਾਰਿਓ,
ਤੇ ਮੇਰੇ ਮੱਥੇ ਵਿੱਚ ਆ ਵਜਿਆ, ਮੇਰੇ ਮੱਥੇ 'ਚੋਂ ਜਿਸ ਕਰਕੇ ਲਹੂ ਵਗਣ ਲੱਗ ਪਿਆ।
ਜਾਓ ਪੁਕਾਰੂ ਮੈਂ ਦੁੱਖ ਪਾਇਓ,
ਤੇ ਮੈਂ ਬਹੁਤ ਦੁੱਖ ਪਾਇਆ ਹੈ ਇਸ ਕਰਕੇ ਮੈਂ ਬਾਦਸ਼ਾਹੀ ਕਿਸੇ ਹਾਕਮ ਦੇ ਅੱਗੇ ਜਾ ਕੇ ਫਰਿਆਦ ਕਰਾਂਗੀ।
ਤੁਵ ਸੁਤ ਅਤ ਉਤ ਪਾਤ ਉਠਾਇਓ,
ਤੁਹਾਡੇ ਪੁੱਤਰ ਨੇ ਬਾਲਕ ਨੇ ਬਹੁਤ ਜ਼ਿਆਦਾ ਹੀ ਇਹ ਉਪਦਰਵ ਉਠਾਉਣਾ ਕੀਤਾ ਹੈ, ਸੋ ਇਸ ਪ੍ਰਕਾਰ ਆ ਕੇ ਕਈਆਂ ਦੇ ਘੜੇ ਗੁਲੇਲ ਨਾਲ ਭੰਨ ਦਿੰਦਾ ਹੈ।
ਲੋਕਨ ਕੇ ਘਟ ਭਗਨ ਕਰਨ ਤੇ,
ਇਸ ਤਰ੍ਹਾਂ ਲੋਕਾਂ ਦੇ ਕਈਆਂ ਦੇ ਇਹਨਾਂ ਨੇ ਘੜੇ ਭੰਨ ਦਿੱਤੇ ਹਨ।
ਧਰਤ ਛਿਮਾ ਲਖ ਨਿਕਟ ਬਸੰਤੇ,
ਕਈ ਨੇੜੇ ਵਸਦੇ ਜਾਣ ਕੇ ਖਿਵਾਂ ਕਰਦੇ ਆ, ਆ ਕੇ ਕੋਈ ਗੱਲ ਤੁਹਾਨੂੰ ਕਹਿੰਦੇ ਤੁਹਾਨੂੰ ਉਲਾਂਭਾ ਨਹੀਂ ਦਿੰਦੇ ਹਨ।
ਕਹੋ ਕਹਾਂ ਲਗ ਕਰਹਿ ਸਮਾਈ,
ਦੱਸੋ ਖਾਂ ਭਲਾ ਕਿੱਥੋਂ ਤੱਕ ਉਹ ਮਿਲ ਕੇ ਰਹਿ ਸਕਦੇ ਆ, ਕਦੋਂ ਤੱਕ ਉਹ ਤੁਹਾਡੇ ਬਾਲਕ ਦੇ ਇਹ ਜੋ ਗੱਲ ਹੈ ਜਰ ਸਕਦੇ ਹੈ, ਕਦੋਂ ਤੱਕ ਮਿਲ ਕੇ ਸਭ ਸਮਾਈ ਕਰਕੇ ਰਹਿ ਸਕਦੇ ਹਨ।
ਨਹਿ ਤੂੰ ਬਰਜਤ ਦੇਖਤ ਮਾਈ,
ਇਸ ਤਰ੍ਹਾਂ ਉਹ ਤੁਰਕ ਬੀਬੀ ਆਖਦੀ ਹੈ ਕਿ ਮਾਤਾ ਤੂੰ ਦੇਖ ਕੇ ਆਪਣੇ ਬਾਲਕ ਨੂੰ ਹਟਾਉਂਦੀ ਵਰਜਦੀ ਕਿਉਂ ਨਹੀਂ ਹੈ।
ਤੁਰਕੇ ਸ਼ੁਰਕੇ ਆਏ ਸਿਪਾਹੀ,
ਤੇ ਤੁਰਕਾਂ ਦੇ ਜਦੋਂ ਸਿਪਾਹੀ ਆਉਣਗੇ ਨਾ, ਜਿਨ੍ਹਾਂ ਦੇ ਅੱਗੇ ਜਾ ਕੇ ਮੈਂ ਫਰਿਆਦ ਕਰਾਂਗੀ, ਆਪਣੇ ਸਿਪਾਹੀ ਜਦ ਭੇਜਣਗੇ।
ਬਾਦ ਘਾਟ ਬੋਲੇ ਤੁਮ ਪਾਹੀ,
ਤਾਂ ਤੁਹਾਡੇ ਕੋਲ ਆ ਕੇ ਤੁਹਾਨੂੰ ਵੱਧ ਘੱਟ ਗੁੱਸੇ ਵਿੱਚ ਗੱਲਾਂ ਉਹ ਕਹਿਣਗੇ।
ਸੁਣ ਮਾਤਾ ਉਰ ਕ੍ਰੋਧ ਵਿਸਾਲਾ,
ਇਸ ਤਰ੍ਹਾਂ ਜਦੋਂ ਤੁਰਕ ਮਾਈ ਦੇ ਪਾਸੋਂ ਮਾਤਾ ਗੁਜਰ ਕੌਰ ਜੀ ਨੇ ਸੁਣਿਆ ਤਾਂ ਮਾਤਾ ਜੀ ਆਪਣੇ ਸਾਹਿਬਜ਼ਾਦਾ ਪ੍ਰਤੀ ਬਹੁਤ ਗੁੱਸੇ ਵਿੱਚ ਆਏ ਹਨ।
ਲੇਕਰ ਛੜੀ ਉੱਠੀ ਤਤਕਾਲਾ,
ਆਪਣੇ ਹੱਥ ਵਿੱਚ ਛੜੀ ਲੈ ਕੇ ਮਾਤਾ ਗੁਜਰ ਕੌਰ ਜੀ ਉੱਠੇ ਹਨ।
ਉੱਚੇ ਬੋਲਤ ਤਾੜਨ ਹੇਤ,
ਉੱਚੀ ਆਵਾਜ਼ ਵਿੱਚ ਬੋਲ ਸੁਣਾਉਂਦੇ ਹੈ ਤਾੜਨ ਵਾਸਤੇ।
ਤੂਰਨ ਉੱਪਰ ਗਈ ਨਿਕੇਤ,
ਛੇਤੀ ਪੌੜੀਆਂ ਚੜ੍ਹ ਕੇ ਉਤਾਹ ਮਕਾਨ ਉੱਪਰ ਗਏ ਹਨ ਮਾਤਾ ਜੀ।
ਜਾਨੀ ਸ਼੍ਰੀ ਗੋਬਿੰਦ ਸਿੰਘ ਮਾਤਾ,
ਤੇ ਮਾਤਾ ਜੀ ਨੂੰ ਆਉਂਦੇ ਜਾੜੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ।
ਤਾੜਨ ਕਾਰਨ ਮਨ ਰਿਸ ਰਾਤਾ,
ਇਸ ਤਰ੍ਹਾਂ ਬਾਲਕ ਸਰੂਪ ਵਿੱਚ ਸਤਿਗੁਰੂ ਜੀ ਨੇ ਸਮਝਿਆ ਕਿ ਸਾਨੂੰ ਤਾੜਨ ਵਾਸਤੇ ਮਾਤਾ ਗੁੱਸੇ ਵਿੱਚ ਆ ਰਹੀ ਹੈ ਸਾਡੇ ਵੱਲ।
ਦੌੜ ਪ੍ਰਵੇਸ਼ ਬੀਚ ਅਟਾਰੀ,
ਇਸ ਲਈ ਦੌੜ ਕੇ ਅਟਾਰੀ ਦੇ ਵਿੱਚ ਭਾਵ ਚੁਬਾਰੇ ਦੇ ਵਿੱਚ ਜਾ ਪ੍ਰਵੇਸ਼ ਹੋਏ ਹਨ।
ਤੁਰਤ ਭੇਰ ਦ੍ਰਿੜ ਕੀਨ ਕਿਵਾਰੀ,
ਤੇ ਉਸੇ ਵਕਤ ਹੀ ਅੰਦਰ ਪ੍ਰਵੇਸ਼ ਹੋ ਕੇ ਦਰਵਾਜ਼ੇ ਦੇ ਤਖ਼ਤੇ ਬੰਦ ਕਰ ਲਏ।
ਸ਼੍ਰਿੰਖਲ ਕੋ ਲਗਾਏ ਤਤਕਾਲਾ,
ਅੰਦਰੋਂ ਸੰਗਲੀ ਜੋ ਹੈ ਉਹ ਮਾਰ ਲਈ ਹੈ। ਆਪ ਇਸ ਪ੍ਰਕਾਰ ਪੱਕੀ ਤਰ੍ਹਾਂ ਦਰਵਾਜ਼ਾ ਬੰਦ ਕਰ ਲਿਆ।
ਬੈਠ ਰਹੇ ਨਿਸਚਿੰਤ ਕਿਰਪਾਲਾ,
ਕਿਰਪਾ ਦੇ ਘਰ ਬਾਲ ਅਵਸਥਾ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਇਵੇਂ ਅੰਦਰ ਅਟਾਰੀ ਵਿੱਚ ਪ੍ਰਵੇਸ਼ ਹੋ ਕੇ ਚੁੱਪ ਕਰਕੇ ਬੈਠੇ ਰਹੇ ਹਨ।
ਸ਼੍ਰੀ ਗੁਜਰੀ ਦਰ ਦੇਖ ਕੇ ਵਾਰਾ,
ਜਿਨ੍ਹਾਂ ਦੇ ਚਿੱਤ ਵਿੱਚ ਕੋਈ ਚਿੰਤਾ ਨਹੀਂ ਹੈ। ਜਿਸ ਵੇਲੇ ਆਏ ਹੈ ਮਾਤਾ ਗੁਜਰ ਕੌਰ ਜੀ, ਦਰਵਾਜ਼ੇ ਦੇ ਪਾਸ ਉੱਪਰ ਆਏ ਨੇ, ਅਤੇ ਜਿਸ ਵੇਲੇ ਦਰਵਾਜ਼ਾ ਬੰਦ ਕੀਤਾ ਤੱਕਿਆ,
ਦੇਤ ਧਕੇਲਾ ਨਹਿਨ ਉਗਾਰਾ,
ਅਤੇ ਜਿਸ ਵੇਲੇ ਜੋ ਆਪ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਦੇਖਿਆ ਕਿ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਹੈ, ਫਿਰ ਦੁਬਾਰਾ ਦਰਵਾਜ਼ਾ ਨਹੀਂ ਖੜਕਾਇਆ।
ਖਰੀ ਹੋਏ ਕਹਿ ਕਰੂਰ ਬਡੇਰੇ,
ਅੱਗੋਂ ਗੁਰੂ ਜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮਾਤਾ ਜੀ ਖੜ੍ਹੇ ਹੋ ਕੇ ਬਹੁਤ ਗੁੱਸੇ ਵਿੱਚ ਇਸ ਤਰ੍ਹਾਂ ਕਹਿਣ ਲੱਗੇ ਹਨ।
ਨਿਤ ਹੇਰਤ ਮੈਂ ਅਵਗੁਣ ਤੇਰੇ,
ਐ ਪੁੱਤਰ ਨਿਤ ਹੀ ਤੇਰੇ ਇਹ ਔਗੁਣ ਮੈਂ ਵੇਖਦੀ ਹਾਂ।
ਤੁਰਕ ਰਾਜ ਮਹਿ ਕਰ ਉਤਪਾਤਾ,
ਤੁਰਕਾਂ ਦਾ ਰਾਜ ਹੈ ਇਸ ਵੇਲੇ, ਤੂੰ ਬਹੁਤ ਵੱਡੇ ਮੈਂ ਸਮਝਦੀ ਹਾਂ ਕਿ ਤੂੰ ਉਪਦਰਵ ਹੀ ਕਰਦਾ ਹੈ।
ਤ੍ਰੀ ਕੇ ਕੀਨ ਗੁਲੇਲੋ ਘਾਤਾ,
ਤੇ ਇਸਤਰੀ ਦੇ ਮੱਥੇ ਵਿੱਚ ਤੂੰ ਗੁਲੇਲੇ ਦਾ ਨਿਸ਼ਾਨਾ ਤੱਕ ਕੇ ਬੀਟਾ ਜ਼ੋਰ ਦੀ ਮਾਰਿਆ।
ਸ਼੍ਰੋਣਤ ਬਹਿਓ ਜਾਤ ਬਿਲ ਲਾਵੈ,
ਤੇ ਉਸਦੇ ਮੱਥੇ ਚੋਂ ਲਹੂ ਵਗੀ ਜਾਂਦਾ, ਜਿਸ ਕਰਕੇ ਬਹੁਤਾ ਹੀ ਉਹ ਬਿਲਕ ਬਿਲ ਵਿਰਲਾਪ ਕਰ ਰਹੀ ਹੈ।
ਅਭੈ ਪੁਕਾਰੂ ਸੋ ਚੱਲ ਜਾਵੈ,
ਹੁਣ ਜੇ ਕਿਤੇ ਉਹ ਫਰਿਆਦ ਕਰਨ ਵਾਸਤੇ ਫਰਿਆਦੀ ਹੋ ਕੇ ਹਾਕਮ ਦੇ ਪਾਸ ਜਾਏਗੀ।
ਕਿਆ ਹਮ ਕਹੈ ਯਤਨ ਕਿਆ ਕਰੈ,
ਜਦੋਂ ਹਾਕਮ ਵੱਲੋਂ ਭੇਜੇ ਹੋਏ ਸਿਪਾਹੀ ਆਉਣਗੇ ਤਾਂ ਉਸ ਉਹਨਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ, ਅਤੇ ਅਗੋਂ ਉਹਨਾਂ ਨਾਲ ਕੀ ਅਸੀਂ ਲੜਾਂਗੇ, ਕੈਸਾ ਕੋਈ ਯਤਨ ਕਰਾਂਗੇ।
ਰਾਜ ਤੁਰਕ ਤੇ ਦੀਰਗ ਡਰੈ,
ਤੇ ਕਿਉਂਕਿ ਤੁਰਕਾਂ ਦਾ ਇਸ ਵੇਲੇ ਰਾਜ ਹੈ, ਇਸ ਲਈ ਆਪਣੇ ਮਨ ਵਿੱਚ ਅਸੀਂ ਸੰਕੋਚ ਕਰਦੇ ਡਰਦੇ ਹਾਂ।
ਸੁਣ ਬੋਲੇ ਅੰਤਰ ਤੇ ਸਕਾਲਾ,
ਤੇ ਅੰਦਰੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਲ ਅਵਸਥਾ ਵਿੱਚ ਬਾਲਾ ਪ੍ਰੀਤਮ ਸਰੂਪ ਵਿੱਚ ਇਵੇਂ ਵਚਨ ਕਰਦੇ ਹਨ ਜੋ ਨਿਰਭੈਤਾ ਸਹਿਤ।
ਮੈਂ ਨਾ ਜਾਨ ਮਾਰਿਓ ਵਿੱਚ ਭਾਲਾ,
ਮਾਤਾ ਜੀ ਜਿਹੜੀ ਮਾਈ ਦੇ ਮੱਥੇ ਵਿੱਚ ਗੁਲੇਲਾ ਵੱਜਿਆ, ਮੈਂ ਜਾਣ ਬੁੱਝ ਕੇ ਉਸਦੇ ਮੱਥੇ ਦਾ ਨਿਸ਼ਾਨਾ ਤੱਕ ਕੇ ਨਹੀਂ ਸੀ ਮਾਰਿਆ।
ਤਾਕ ਨਿਸ਼ਾਨੋ ਦੀਨ ਚਲਾਈ,
ਤੇ ਜਦੋਂ ਮੈਂ ਨਿਸ਼ਾਨਾ ਤੱਕਿਆ ਸੀ ਘੜੇ ਦਾ ਨਿਸ਼ਾਨਾ ਤੱਕ ਕੇ ਗੁਲੇਲਾ ਚਲਾਇਆ,
ਸੋ ਚੱਲ ਤਬ ਹੈ ਅਗਰ ਕਿਉਂ ਆਈ,
ਤੇ ਉਹ ਮਾਈ ਅੱਗੇ ਕਿਉਂ ਆ ਗਈ ਚੱਲ ਕੇ, ਮੈਂ ਤਾਂ ਘੜੇ ਦਾ ਨਿਸ਼ਾਨਾ ਸੇਧ ਕੇ ਗੁਲੇਲਾ ਮਾਰਿਆ ਸੀ। ਜੋ ਭੁੱਲ ਤਾਂ ਉਸਦੀ ਹੈ, ਉਸਦਾ ਘੜਾ ਦਾ ਨਿਸ਼ਾਨਾ ਹੀ ਤਾਂ ਮੈਂ ਤੱਕਿਆ ਸੀ, ਉਹ ਚੱਲ ਕੇ ਅਗਾਂਹ ਕਿਉਂ ਆ ਗਈ ਸੀ।
ਕਹਾਂ ਦੋਸ਼ ਮੇਰੋ ਇਸ ਮਾਹੀ,
ਇਸ ਵਿੱਚ ਮੇਰਾ ਤਾਂ ਕੋਈ ਦੋਸ਼ ਨਹੀਂ ਹੈ, ਕਿਉਂਕਿ ਮੱਥੇ ਦਾ ਨਿਸ਼ਾਨਾ ਤੱਕ ਕੇ ਗੁਲੇਲਾ ਨਹੀਂ ਸੀ ਚਲਾਇਆ।
ਕਿਆ ਹਮ ਤੁਰਕਨ ਤੇ ਡਰ ਪਾਹੀ,
ਤੇ ਮਾਤਾ ਜੀ ਜਿਹੜੀ ਤੁਰਕਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਤੁਰਕਾਂ ਦਾ ਰਾਜ ਹੈ, ਉਹਨਾਂ ਦੇ ਅੱਗੇ ਹਾਕਮ ਅੱਗੇ ਜਾ ਕੇ ਫਰਿਆਦ ਕਰੇਗੀ। ਹਾਕਮ ਵੱਲੋਂ ਭੇਜੇ ਹੋਏ ਸਿਪਾਹੀ ਆਉਣਗੇ, ਉਹਨਾਂ ਨੂੰ ਕੀ ਜਵਾਬ ਦੇਵਾਂਗੇ? ਮਾਤਾ ਜੀ, ਕੀ ਅਸੀਂ ਤੁਰਕਾਂ ਤੋਂ ਡਰਦੇ ਹਾਂ? ਸਾਨੂੰ ਕਿਸੇ ਤੁਰਕ ਦਾ ਡਰ ਨਹੀਂ ਹੈ। ਭਾਵੇਂ ਕੋਈ ਰਾਜਾ ਮਹਾਰਾਜਾ ਵੀ ਹੋਵੇ, ਕੋਈ ਜ਼ੁਲਮੀ ਬਾਦਸ਼ਾਹ ਆਪਣੀ ਹੈਂਕੜ ਦਿਖਾਉਣ ਵਾਲਾ, ਆਪਣਾ ਬਲ ਪ੍ਰਗਟ ਕਰਕੇ ਹੰਕਾਰ ਸਹਿਤ ਦਿਖਾਉਣ ਵਾਲਾ ਹੋਵੇ, ਅਸੀਂ ਨਹੀਂ ਕਿਸੇ ਤੋਂ ਡਰਦੇ ਉਸ ਤੋਂ।
ਸੁਣ ਗੁਜਰੀ ਕਹੇ ਮੈਂ ਮਨ ਜਾਨੀ।
ਅਤੇ ਮਾਤਾ ਗੁਜਰ ਕੌਰ ਜੀ ਸੁਣ ਕੇ ਕਹਿੰਦੇ ਹਨ, ਇਹ ਸਾਹਿਬਜ਼ਾਦਾ ਜੀ, ਮੈਂ ਸਮਝਦੀ ਹਾਂ, ਮੈਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਭਾਵੇਂ ਨਹੀਂ ਡਰਦੇ ਕਿਸੇ ਤੋਂ।
ਨਹੀਂ ਤੂੰ ਬਸ ਬੇ ਦੇ ਇਸ ਥਾਨੀ।
ਪਰ ਪੁੱਤਰ, ਮੈਨੂੰ ਲੱਗਦਾ ਕਿ ਤੂੰ ਸਾਨੂੰ ਇੱਥੇ ਪਟਨਾ ਸ਼ਹਿਰ ਦੇ ਵਿੱਚ ਨਹੀਂ ਰਹਿਣ ਦੇਂਗਾ। ਅਸੀਂ ਤਾਂ ਸੁੱਖ ਦੇ ਸਹਿਤ ਇੱਥੇ ਵਸਣਾ ਚਾਹੁੰਦੀਆਂ ਹਾਂ ਕਿ ਅਸੀਂ ਪਰਿਵਾਰ ਸਮੇਤ ਤੁਹਾਨੂੰ ਲੈ ਕੇ ਇੱਥੇ ਹੀ ਵਸਦੇ ਰਹੀਏ, ਪਰ ਜਾਪਦਾ ਕਿ ਤੁਸੀਂ ਇੱਥੋਂ ਸਾਨੂੰ ਭੇਜ ਕੇ ਹੀ ਛੱਡੋਗੇ।
ਫਿਰ ਨਾ ਰਹੋ ਇੱਕ ਛਿਨ ਪੀ ਬੈਠ।
ਇੱਕ ਛਿਨ ਦੇ ਵਿੱਚ ਥੋੜ੍ਹੇ ਸਮੇਂ ਵਾਸਤੇ ਵੀ ਤੁਸੀਂ ਬਹੁਤਾ ਜੋ ਠਹਿਰ ਕਰਕੇ ਨਹੀਂ ਟਿਕ ਕੇ ਨਹੀਂ ਬਹਿੰਦੇ ਹੋ।
ਸ਼ਾਹੁਨ ਬਾਲਕ ਬ੍ਰਿੰਦ ਇਕੈਠ।
ਬਹੁਤ ਸਾਰੇ ਜਿਹੜੇ ਸ਼ਾਹੂਕਾਰਾਂ ਦੇ ਬੱਚੇ ਆਉਂਦੇ ਆ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਵਿਚਰਦੇ ਹੋਏ ਤੁਸੀਂ ਖੇਡਾਂ ਖੇਡਦੇ ਹੋ।
ਰਕਤ ਰਹੋ ਕਰਤ ਰਹੋ ਉਤਪਾਤ ਬਡੇਰੇ।
ਬਹੁਤ ਜ਼ਿਆਦਾ ਇਸ ਪ੍ਰਕਾਰ ਦੇ ਉਪਦਰਵ ਲੋਕਾਂ ਵੱਲੋਂ ਜਾਣੇ ਜਾਂਦੇ ਹਨ ਕਿ ਤੁਹਾਡੇ ਵੱਲੋਂ ਕੀਤੇ ਹੋਏ ਪ੍ਰਗਟ ਹੁੰਦੇ ਹਨ।
ਵਰਜਿਓ ਰਹਿ ਨਹੀਂ ਇੱਕ ਬੇਰੇ।
ਕਿਸੇ ਵੇਲੇ ਵੀ ਤੁਸੀਂ ਵਰਜੇ ਨਹੀਂ ਰਹਿੰਦੇ, ਆਪਣੇ ਘਰ ਦੇ ਵਿੱਚ ਟਿਕ ਕੇ ਕਿਸੇ ਦਿਨ ਵੀ ਨਹੀਂ ਬੈਠੇ ਰਹੇ।
ਇਮ ਬੋਲਤ ਉਤਰੀ ਤਰ ਆਈ।
ਇਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਾਲਾ ਪ੍ਰੀਤਮ ਸਰੂਪ ਦੇ ਵਿੱਚ ਬਚਨ ਸੁਣਾਉਂਦੇ ਹੋਏ ਗੁੱਸੇ ਦੇ ਸਹਿਤ ਹੋ ਕੇ ਹੇਠਾਂ ਉਤਰ ਆਏ ਹਨ।
ਕ੍ਰੋਧ ਭਰੀ ਇਮ ਗਿਰਾ ਅਲਾਈ।
ਬਹੁਤੇ ਗੁੱਸੇ ਵਿੱਚ ਹੋ ਕੇ ਇਵੇਂ ਬਚਨ ਸੁਣਾ ਦਿੱਤੇ ਮਾਤਾ ਜੀ ਨੇ।
ਸ਼੍ਰੀ ਨਾਨਕ ਪਰਮੇਸ਼ਰ ਰੂਪ।
ਨਾਲ ਬੇਨਤੀ ਕੀਤੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਜੇਕਰ ਜੋ ਪਰਮੇਸ਼ਰ ਦਾ ਹੀ ਸਰੂਪ ਹੋ ਪ੍ਰਗਟ ਹੀ
ਤਉ ਖਾਰਾ ਅਬ ਹੋ ਵਹਿਕੂਪ।
ਤਾਂ ਤੁਹਾਡੀ ਕਿਰਪਾ ਨਾਲ, ਤੁਹਾਡੀ ਬਖਸ਼ਿਸ਼ ਨਾਲ, ਤੁਹਾਡੀ ਕਲਾ ਐਸੀ ਵਰਤੇ ਕਿ ਆਹ ਜੋ ਖੂਹ ਹੈ ਜਿੱਥੋਂ ਜਲ ਭਰਨ ਵਾਸਤੇ ਬੀਬੀਆਂ ਜਲ ਭਰ ਕੇ ਲਿਜਾਂਦੀਆਂ ਨੇ, ਇਸ ਖੂਹ ਦਾ ਜਲ ਜੋ ਹੈ ਖਾਰਾ ਹੀ ਹੋ ਜਾਵੇ, ਪੀਣ ਲਾਇਕ ਨਾ ਰਹੇ।
ਨਹਿ ਕੋ ਆਵਹਿ ਭਰਬੇ ਪਾਣੀ।
ਇਸ ਦਾ ਖਾਰਾ ਪਾਣੀ ਹੋ ਜਾਏ, ਜਿਸ ਕਰਕੇ ਇਸ ਦਾ ਪਾਣੀ ਭਰਨ ਵਾਸਤੇ ਕੋਈ ਵੀ ਇੱਥੇ ਨਾ ਪਹੁੰਚੇ ਖੂਹ ਪਾਸ।
ਇਹ ਬੇਨਤੀ ਮਮ ਲੀਜਹਿ ਮਾਨੀ।
ਇਹ ਬੇਨਤੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਬੇਨਤੀ ਮੰਨ ਲਓ।
ਇਮ ਕਹਿ ਤੁਰਕਨ ਨਿਕਟ ਹਕਾਰੀ।
ਇਸ ਤਰ੍ਹਾਂ ਬਚਨ ਕਹਿ ਦਿੱਤਾ ਹੈ। ਜਦੋਂ ਮਾਤਾ ਜੀ ਨੇ ਇਹ ਬਚਨ ਕਹਿ ਦਿੱਤਾ ਤਾਂ ਮਾਤਾ ਜੀ ਦੇ ਵੱਲੋਂ ਇਸ ਤਰ੍ਹਾਂ ਬੇਨਤੀ ਰੂਪ ਵਿੱਚ ਜੋ ਬਚਨ ਆਖਿਆ, ਅਰਦਾਸ ਬੇਨਤੀ ਕੀਤੀ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਖੂਹ ਦਾ ਪਾਣੀ ਖਾਰਾ ਹੋ ਜਾਏ, ਤਾਂ ਨਾਲ ਹੀ ਖੂਹ ਦਾ ਜਲ ਜੋ ਹੈ ਸਾਧ ਸੰਗਤ ਖਾਰਾ ਹੋ ਗਿਆ, ਜਿਸ ਕਰਕੇ ਉਸ ਵੇਲੇ ਜੇ ਕੋਈ ਪਾਣੀ ਲਿਜਾਣ ਲੱਗੇ, ਕੋਈ ਜਲ ਭਰ ਕੇ ਲਿਜਾਂਦੇ ਆ, ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਜਲ ਤਾਂ ਪੀਣ ਯੋਗ ਨਹੀਂ ਰਿਹਾ, ਦੁਬਾਰਾ ਫਿਰ ਜਲ ਭਰਨ ਤੋਂ ਹਟ ਗਏ, ਕੋਈ ਵੀ ਜਲ ਨਹੀਂ ਭਰ ਕੇ ਲਿਜਾਂਦਾ। ਸੋ ਇਸ ਪ੍ਰਕਾਰ ਦਾ ਐਸਾ ਕੌਤਕ ਇਹ ਵਰਤਿਆ। ਕਵੀ ਜੀ ਅੱਗੇ ਦੱਸਦੇ ਹਨ,
ਇਮ ਕਹਿ ਤੁਰਕਨ ਨਿਕਟ ਹਕਾਰੀ।
ਅਤੇ ਮਾਤਾ ਗੁਜਰ ਕੌਰ ਜੀ ਨੇ ਇਵੇਂ ਆਖ ਕੇ ਫਿਰ ਉਹ ਜੋ ਤੁਰਕ ਮਾਈ ਹੈ ਜਿਸ ਦੇ ਮੱਥੇ ਵਿੱਚ ਗੁਲੇਲਾ ਵੱਜਿਆ, ਉਸ ਨੂੰ ਆਪਣੇ ਪਾਸ ਬੁਲਾਇਆ।
ਦੀਨ ਦਿਲਾਸਾ ਮ੍ਰਿਦਲ ਉਚਾਰੀ।
ਅਤੇ ਮਿੱਠੇ ਬੋਲ ਉਸ ਨੂੰ ਸੁਣਾ ਕਰਕੇ ਧੀਰਜ ਦਿੱਤੀ ਹੈ।
ਪੰਚ ਰਜਤਪਨ ਦਏ ਸੁਤਾਹੀ।
ਅਤੇ ਉਸ ਨੂੰ ਧੀਰਜ ਦਿੰਦਿਆਂ ਹੋਇਆ 5 ਰੁਪਏ ਜੋ ਰਜਤਪਣ ਹਨ, ਭਾਵ ਕਿ 5 ਜੋ ਚਾਂਦੀ ਦੀਆਂ ਮੋਹਰਾਂ ਹਨ, ਉਹ ਮਾਤਾ ਜੀ ਨੇ ਉਸਨੂੰ ਦਿੱਤੀਆਂ ਨੇ।
ਪਹਿਰਨ ਕੋ ਪਟ ਦੇ ਕਰ ਪ੍ਰਾਹੀ।
ਅਤੇ ਬਹੁਤ ਕੀਮਤੀ ਵਸਤਰ ਉਸਨੂੰ ਪਹਿਨਣ ਵਾਸਤੇ ਵੀ ਮਾਤਾ ਜੀ ਨੇ ਦਿੱਤੇ ਹਨ।
ਸਾਹਿਬਜ਼ਾਦਾ ਇਹ ਆਨੋ।
ਐਸੀਆਂ ਬਖਸ਼ਿਸ਼ਾਂ ਕਰਕੇ ਧਨ ਦੇ ਕੇ ਅਤੇ ਵਸਤਰ ਦੇ ਕੇ ਬਚਨ ਆਖਿਆ ਕਿ ਇਹ ਮਾਤਾ, ਇਹ ਜੋ ਸਾਹਿਬਜ਼ਾਦਾ ਨਾ ਇਹਨਾਂ ਦੀ ਅਵਸਥਾ ਹੈ, ਸਮਝ ਲਓ ਆਪਣੇ ਚਿੱਤ ਵਿੱਚ ਕਿ ਜਿਵੇਂ ਹੋਰ ਤੁਹਾਡੇ ਬਾਲਕ ਹੈ ਨਾ ਪਰਿਵਾਰਾਂ ਵਿੱਚ ਛੋਟੇ ਬੱਚੇ ਨੇ, ਉਸੇ ਤਰ੍ਹਾਂ ਦੀ ਹੀ ਇਹਨਾਂ ਦੀ ਬਾਲਕਾਂ ਵਾਲੀ ਅਵਸਥਾ ਹੈ।
ਹਤਤ ਹੁਤੋ ਕਹਿ ਤਾਕ ਨਿਸ਼ਾਨੋ,
ਇਹ ਕਿਸੇ ਹੋਰ ਪਾਸੇ ਆਪਣੀ ਵੱਲੋਂ ਨਿਸ਼ਾਨਾ ਜੋ ਬਾਲਕ ਪੁੱਤਰ ਸਾਡਾ ਸੇਧ ਰਿਹਾ ਸੀ।
ਔਚਕ ਤੂੰ ਚੱਲ ਆਏ ਅਗਾਰੀ,
ਮਾਈ ਤੂੰ ਅਚਨਚੇਤ ਚੱਲ ਕੇ ਜਦੋਂ ਅੱਗੇ ਆ ਗਈ ਸੈਂ,
ਲੱਗਿਓ ਗਲੇਲਾ ਪਾਲ ਮਜਾਰੀ,
ਤਾਂ ਤੇਰੇ ਮਸਤਕ ਵਿੱਚ ਇਸ ਵੱਲੋਂ ਚਲਾਇਆ ਹੋਇਆ ਗੁਲੇਲਾ ਜਾ ਵੱਜਿਆ ਹੈ।
ਅਬ ਤੂੰ ਖਿਮਾ ਕਰੋ ਨਹਿ ਜਾਹੋ,
ਮਾਤਾ ਖਿਮਾ ਕਰਦੇ ਹੁਣ, ਜੇ ਤੂੰ ਚਾਹੁੰਦੀ ਹੈ ਨਾ ਕਿ ਹਾਕਮ ਦੇ ਪਾਸ ਜਾਣਾ ਹੀ ਫਰਿਆਦ ਕਰਨ ਵਾਸਤੇ, ਆਪਣੇ ਸਾਹਿਬਜ਼ਾਦੇ ਨੂੰ ਅਸਾਂ ਦੱਸਿਆ, ਉਹ ਤਾਂ ਕਹਿੰਦਾ ਸਾਨੂੰ ਨਹੀਂ ਕਿਸੇ ਦਾ ਕੋਈ ਡਰ, ਭਾਵੇਂ ਕਿਸੇ ਬਾਦਸ਼ਾਹ ਦੇ ਕੋਲ ਜਾ ਕੇ ਮੇਰੇ ਬਾਰੇ ਕਹਿ ਦਿਓ, ਅਸੀਂ ਨਹੀਂ ਕਿਸੇ ਤੋਂ ਡਰਦੇ। ਪਰ ਮਾਤਾ ਫਿਰ ਵੀ ਜੇ ਤੂੰ ਚਾਹੁੰਦੀ ਹੈ, ਜੇ ਤੂੰ ਸਮਝਦੀ ਹੈ ਕਿ ਇਹ ਜੋ ਬਾਲਕ ਹੈ ਛੋਟੀ ਅਵਸਥਾ ਵਿੱਚ ਹੈ, ਤਾਂ ਕਿਸੇ ਪਾਸੇ ਹੋਰ ਫਰਿਆਦ ਕਰਨ ਵਾਸਤੇ ਨਾ ਜਾ, ਭਾਵੇਂ
ਕ੍ਰਿਤ ਮਿਸ਼ਟਾਨ ਖਾਹੋ ਘਰ ਮਾਹੋ,
ਅਤੇ ਸਾਡੇ ਘਰ ਵਿੱਚੋਂ ਲੈ ਕੇ ਘਿਓ ਮਿੱਠੇ ਪਦਾਰਥ ਆਦਿਕ ਲਿਜਾ ਕੇ ਆਪਣੇ ਘਰ ਵਿੱਚ ਸੁੱਖ ਆਨੰਦ ਸਮੇਤ ਖਾਣਾ ਕਰਿਓ।
ਅਪਰ ਖਬਰ ਤੇਰੀ ਹਮਲ ਹੈ,
ਹੋਰ ਵੀ ਜਿਹੜੀ ਮਾਤਾ ਤੇਰੀ ਖਬਰ ਸਾਰ ਹੈ ਨਾ, ਕੋਈ ਜੋ ਪਦਾਰਥ ਚਾਹੀਦਾ ਹੋਵੇ, ਕੋਈ ਲੋੜ ਹੋਵੇ ਕਿਸੇ ਵਸਤੂ ਦੀ, ਸਾਨੂੰ ਆ ਕੇ ਤੂੰ ਦੱਸਦੇ ਰਹਿਣਾ।
ਜਬ ਲੋ ਕਾਵ ਪਾਲ ਮੈਂ ਰਹਿ,
ਜਦੋਂ ਤੱਕ ਮਾਈ ਤੇਰੇ ਮੱਥੇ ਵਿੱਚ ਇਹ ਜੋ ਸੱਟ ਲੱਗੀ ਹੋਈ ਹੈ ਨਾ ਬਾਲਕ ਸਰੂਪ ਜੀ ਵੱਲੋਂ ਗੁਲੇਲਾ ਚਲਾ ਕੇ ਮਾਰਨ ਦੀ, ਉਦੋਂ ਤੱਕ ਤੇਰੀ ਸਾਰ ਪੂਰੀ ਖਬਰ ਸਾਰ ਲੈਂਦੇ ਰਹਾਂਗੇ।
ਦੇਖ ਲੋਭ ਕੋ ਤੂਸ਼ਣ ਠਾਨੀ,
ਇਸ ਤਰ੍ਹਾਂ ਮਾਤਾ ਜੀ ਤੋਂ ਬਚਨ ਸੁਣੇ ਨੇ ਤੁਰਕ ਬੀਬੀ ਨੇ, ਜਿਸ ਦੇ ਮੱਥੇ ਵਿੱਚ ਬਾਲਕ ਸਰੂਪ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਲੇਲਾ ਮਾਰਿਆ, ਤਾਂ ਉਹ ਸੁਣ ਕੇ ਬਹੁਤ ਹੀ ਧਨ ਦੇ ਪਦਾਰਥਾਂ ਦੇ ਲੋਭ ਵਿੱਚ ਹੋਈ ਹੈ।
ਗਮਨੀ ਆਪਣੇ ਘਰ ਤੁਰਕਾਨੀ,
ਇਹ ਤੁਰਕ ਬੀਬੀ ਆਪਣੇ ਘਰ ਨੂੰ ਚਲੀ ਗਈ ਹੈ ਚੁੱਪ ਕਰਕੇ।
ਤਬ ਤੇ ਭਇਓ ਕੂਪ ਸੋਖਾਰਾ,
ਕਵੀ ਜੀ ਕਹਿੰਦੇ ਹਨ ਕਿ ਮਾਤਾ ਗੁਜਰ ਕੌਰ ਜੀ ਨੇ ਬਚਨ ਆਖਿਆ, ਅਰਦਾਸ ਦੇ ਰੂਪ ਵਿੱਚ ਕਿਹਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਇਹ ਖੂਹ ਦਾ ਜਲ ਭਰਨ ਵਾਸਤੇ ਮਾਈਆਂ ਆਉਂਦੀਆਂ, ਜਿਸ ਕਰਕੇ ਜੋ ਘੜੇ ਲੈ ਕੇ ਆਉਂਦੀਆਂ ਨੇ, ਘੜੇ ਭਰ ਕੇ ਲਿਜਾਂਦੀਆਂ, ਉਹਨਾਂ ਘੜਿਆਂ ਦਾ ਨਿਸ਼ਾਨਾ ਤੱਕ ਕੇ ਸਿੱਧ ਦੇ ਗੁਲੇਲੇ ਮਾਰਦੇ ਆ, ਘੜੇ ਭੱਜਦੇ ਹਨ ਉਹਨਾਂ ਦੇ, ਭਾਰੀ ਉਪਦਰਵ ਝਗੜਾ ਪੈਦਾ ਹੁੰਦਾ ਹੈ। ਗੁਰੂ ਗਰੀਬ ਨਿਵਾਜ਼ ਇਸ ਖੂਹ ਦਾ ਜਲ ਖਾਰਾ ਹੋ ਜਾਏ, ਐਸਾ ਜਦੋਂ ਬਚਨ ਆਖ ਦਿੱਤਾ, ਅਰਦਾਸ ਕੀਤੀ ਹੈ, ਤਾਂ ਕਵੀ ਜੀ ਦੱਸਦੇ ਆ ਕਿ ਨਾਲ ਹੀ ਉਸ ਖੂਹ ਦਾ ਪਾਣੀ ਜੋ ਹੈ ਖਾਰਾ ਹੋ ਗਿਆ।
ਪੁਰ ਪਟਣਾ ਜਾਣਤ ਹੈ ਸਾਰਾ,
ਇਸ ਗੱਲ ਨੂੰ ਪਟਨਾ ਸ਼ਹਿਰ ਦੇ ਨਿਵਾਸੀ ਸਭ ਜਾਣਦੇ ਹਨ ਇਸ ਕੌਤਕ ਬਾਰੇ।
ਚਾਰ ਘਟੀ ਲਗ ਅੰਤਰ ਥਿਰੇ,
ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਲਾ ਪ੍ਰੀਤਮ ਸਰੂਪ ਵਿੱਚ ਅਟਾਰੀ ਵਿੱਚ ਉੱਤੇ ਉਤਾਹ ਜਾ ਕੇ ਅੰਦਰ ਚਾਰ ਕੁ ਘੜੀਆਂ ਦੇ ਸਮੇਂ ਤੱਕ ਬੈਠੇ ਰਹੇ, ਭਾਵ ਅੱਧੇ ਕੁ ਪਹਿਰ ਦਾ ਸਮਾਂ ਜੋ ਡੇਢ ਪੌਣੇ ਦੋ ਘੰਟੇ ਦਾ ਸਮਾਂ ਹੈ, ਇੰਨਾ ਕੁ ਸਮਾਂ ਅੰਦਰ ਰਹੇ ਹਨ।
ਦੁਆਰ ਕੇ ਵਾਰ ਉਗਾਰਨ ਕਰੇ,
ਫਿਰ ਜੋ ਦਰਵਾਜ਼ੇ ਦੇ ਤਖਤੇ ਖੋਲਣਾ ਕੀਤੇ ਹਨ,
ਤਹੀਂ ਬੈਠ ਰਹੇ ਸੁਖ ਸਾਗਰ,
ਸੁੱਖਾਂ ਦੇ ਸਮੁੰਦਰ ਬਾਲਾ ਪ੍ਰੀਤਮ ਸਰੂਪ ਗੁਰੂ ਜੀ ਉੱਥੇ ਹੀ ਅਟਾਰੀ ਅੰਦਰ ਹੀ ਬੈਠੇ ਰਹੇ।
ਤੂਸ਼ਣ ਠਾਨ ਇਕਾਕੀ ਨਾਗਰ,
ਇਕਾਂਤ ਵਿੱਚ ਹੋ ਕੇ ਚਤੁਰ ਸਰੂਪ ਗੁਰੂ ਜੀ ਉੱਥੇ ਚੁੱਪ ਧਾਰ ਬੈਠੇ ਰਹੇ ਹਨ।
ਸਾਸ ਨਿਕਟ ਗੁਜਰੀ ਪਛਤਾਵਤ,
ਮਾਤਾ ਗੁਜਰ ਕੌਰ ਜੀ ਆਪਣੇ ਸੱਸ ਮਾਤਾ ਨਾਨਕੀ ਜੀ ਦੇ ਪਾਸ ਬਹਿ ਕੇ ਇਸ ਤਰ੍ਹਾਂ ਪਛਤਾਤਾਪ ਕਰਦੇ ਹਨ।
ਸਕਲ ਵਾਰਤਾ ਆਦ ਬਤਾਵਤ,
ਪਹਿਲਾਂ ਵਾਲੀ ਸਾਰੀ ਵਾਰਤਾ ਮਾਤਾ ਜੀ ਨੂੰ ਸੁਣਾਉਂਦੇ ਨੇ।
ਮੋਹ ਪ੍ਰਤ ਸੁਤ ਕੀ ਕਹਿਤ ਬੜਾਈ,
ਮਾਤਾ ਜੀ ਮੇਰੇ ਤਾਈਂ ਕਈ ਵੇਦਾ ਪਤੀ ਗੁਰੂ ਜੀ ਨੇ ਵਡਿਆਈ ਵਾਲੇ ਬਚਨ ਆਪਣੇ ਸਾਹਿਬਜ਼ਾਦੇ ਦੇ ਸੁਣਾਏ ਹਨ।
ਇਨ ਪ੍ਰਤਕੂਲ ਨ ਕਰ ਬਿਦਕਾਈ।
ਪਤੀ ਗੁਰੂ ਤੇਗ ਬਹਾਦਰ ਜੀ ਨੇ ਕਈ ਵੇਰਾਂ ਐਸੇ ਬਚਨ ਸੁਣਾਏ ਆ ਕਿ ਐਸ ਮਤੇ ਤੂੰ ਕਦੇ ਵੀ ਆਪਣੇ ਸਾਹਿਬਜ਼ਾਦੇ ਦੇ ਉਲਟ ਨਹੀਂ ਵਿਚਾਰਨਾ।
ਆਜ ਕ੍ਰੋਧ ਤੇ ਕਹਿ ਦੁਰਬਾਣੀ।
ਇਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਮਾਤਾ ਨਾਨਕੀ ਜੀ ਨੂੰ ਦੱਸ ਰਹੇ ਨੇ ਕਿ ਮਾਤਾ ਜੀ ਅੱਜ ਗੁੱਸੇ ਵਿੱਚ ਆ ਕੇ ਮੈਂ ਕੌੜੇ ਬੋਲ ਸੁਣਾ ਦਿੱਤੇ ਆਪਣੇ ਸਾਹਿਬਜ਼ਾਦੇ ਨੂੰ।
ਪਿੱਖੀ ਚੋਟ ਲਾਗੀ ਤੁਰਕਾਨੀ।
ਕਿਉਂਕਿ ਤੁਰਕਾਣੀ ਦੇ ਮੱਥੇ ਵਿੱਚ ਇਹਨਾਂ ਵੱਲੋਂ ਗੁਲੇਲਾ ਮਾਰਨ 'ਤੇ ਜੋ ਸੱਟ ਲੱਗੀ ਦੇਖੀ ਸੀ।
ਕਰੋਂ ਕਹਾਂ ਮੈਂ ਲਖ ਉਤਪਾਤਾ।
ਬਹੁਤ ਵੱਡਾ ਉਪਦਰਵ ਮੈਂ ਇਹ ਜਾਣਿਆ ਕਿ ਮੱਥੇ 'ਤੇ ਸੱਟ ਲਗਾ ਦਿੱਤੀ ਹੈ, ਇਸ ਕਰਕੇ ਸੋ ਮੈਂ ਕੀ ਕਰਦੀ। ਚਿੱਤ ਗੁੱਸੇ ਦੇ ਨਾਲ ਭਰ ਗਿਆ ਨਾਲ ਹੀ।
ਘੱਟ ਪਰ ਕਰਤ ਗੁਲੇਲਨ ਘਾਤਾ।
ਘੜਿਆਂ ਉੱਪਰ ਗੁਲੇਲੇ ਚਲਾ ਚਲਾ ਮਾਰਦੇ ਹਨ।
ਸੁਨਤ ਨਾਨਕੀ ਤਹਿ ਸਮਝਾਵੈ।
ਅਤੇ ਇਸ ਪ੍ਰਕਾਰ ਜਦੋਂ ਮਾਤਾ ਗੁਜਰ ਕੌਰ ਜੀ ਨੇ ਮਾਤਾ ਨਾਨਕੀ ਜੀ ਨੂੰ ਕਿਹਾ ਤਾਂ ਅੱਗੋਂ ਮਾਤਾ ਨਾਨਕੀ ਜੀ ਸਮਝਾਉਣ ਲੱਗੇ ਹਨ।
ਜੋ ਦਾ ਬਨਹਿ ਬੈਸ ਤਰਨਾਵੈ।
ਇਹ ਜੋ ਤੁਹਾਡੇ ਬਾਲਕ ਸਰੂਪ ਵਿੱਚ ਦਿਸਦੇ ਹਨ ਨਾ, ਇਹ ਬਹੁਤ ਵੱਡੇ ਯੋਧੇ ਸਰੂਪ ਵਿੱਚ ਪ੍ਰਗਟ ਹੋਣਗੇ ਜਦੋਂ ਇਹਨਾਂ ਦੀ ਜਵਾਨੀ ਦੀ ਅਵਸਥਾ ਹੋਵੇਗੀ।
ਨਹਿ ਬੋਲੋ ਦੁਰਬੈਨ ਕਦਾਈ।
ਕਦੇ ਵਾਸਤੇ ਵੀ ਇਹਨਾਂ ਨੂੰ ਕੌੜਾ ਬੋਲ ਨਹੀਂ ਤੁਸਾਂ ਸੁਣਾਉਣਾ।
ਬਾਲ ਆਰ ਬਲ ਮਹਿ ਚਪਲਾਈ।
ਬਾਲਕ ਅਵਸਥਾ ਹੋਵੇ, ਬਾਲ ਅਵਸਥਾ ਦੇ ਵਿੱਚ ਚੰਚਲਤਾ ਤਾਂ ਸੁਭਾਵਿਕ ਹੀ ਹੁੰਦੀ ਹੀ ਹੈ।
ਮੈਂ ਅਬ ਜੈ ਹਾਂ ਆਨੋ ਪਾਸ।
ਮਾਤਾ ਨਾਨਕੀ ਜੀ ਮੈਂ ਆਖਦੇ ਨੇ, ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ ਹਨ ਕਿ ਮੈਂ ਆਪ ਜਾਂਦੀ ਹਾਂ, ਆਪ ਲਾਲ ਜੀ ਨੂੰ ਅਟਾਰੀ ਵਿੱਚੋਂ ਲੈ ਕੇ ਆਉਂਦੀ ਹਾਂ ਪਾਸ।
ਦਿਓ ਦਿਲਾਸਾ ਮਿਰਦੁਲ ਪ੍ਰਕਾਸ਼।
ਤੇ ਕੋਮਲ ਵਾਕ ਕਹਿ ਕੇ ਸੁਣਾ ਕੇ ਮੈਂ ਦਿਲਾਸਾ ਹੌਂਸਲਾ ਦਿਆਂਗੀ।
ਇਮ ਕਹਿ ਬਿਰਧਾ ਮਹਾਂ ਉੱਠ ਕਰਕੇ।
ਇਸ ਤਰ੍ਹਾਂ ਬਹੁਤ ਬਿਰਧ ਅਵਸਥਾ ਵਿੱਚ ਹਨ। ਕਵੀ ਜੀ ਦੱਸਦੇ ਨੇ ਕਿ ਮਾਤਾ ਨਾਨਕੀ ਜੀ ਇਸ ਤਰ੍ਹਾਂ ਆਪ ਜੋ ਲਿਆਉਣ ਵਾਸਤੇ ਅਟਾਰੀ ਵੱਲ ਨੂੰ ਜਾਣ ਲੱਗੇ ਹਨ ਉੱਠ ਕੇ।
ਸਨੇ ਸਨੇ ਮੰਦਿਰ ਪਰ ਚਰਕੇ।
ਸਹਿਜੇ ਸਹਿਜੇ ਚੱਲ ਕੇ ਉਤਾਹ ਮੰਦਿਰ ਮਹਿਲ ਦੇ ਛੱਤ ਉੱਪਰ ਚੜ੍ਹੇ ਹਨ ਮਾਤਾ ਜੀ।
ਪੋਤਰਾ ਦੇਖ ਪ੍ਰੇਮ ਬਹੁਤ ਹਰਾ।
ਆਪਣੇ ਪੋਤਰੇ ਜੀ ਵੱਲ ਦੇਖ ਕਰਕੇ ਬਹੁਤ ਪ੍ਰੇਮ ਧਾਰਨ ਕੀਤਾ ਹੈ।
ਗਹੀ ਬਾਹੋ ਨਿਜ ਅੰਕ ਬਿਠਾਰਾ।
ਤੇ ਆਪ ਬਾਹ ਤੋਂ ਪਕੜ ਕਰਕੇ ਆਪਣੀ ਗੋਦ ਵਿੱਚ ਮਾਤਾ ਜੀ ਬਿਠਾਉਂਦੇ ਹਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਾਲ ਅਵਸਥਾ ਵਿੱਚ।
ਮੁਖ ਪਰ ਕਰ ਫੇਰਤ ਦ੍ਰਿਗ ਹੇਰਤ।
ਮੁਖ ਉੱਪਰ ਮਾਤਾ ਨਾਨਕੀ ਜੀ ਹੱਥ ਫੇਰਦੇ ਆ ਦਾਦੀ ਮਾਤਾ ਜੀ, ਔਰ ਆਪਣੇ ਨੇਤਰਾਂ ਨਾਲ ਤੱਕ ਦੇ ਦਰਸ਼ਨ ਕਰਦੇ ਹਨ।
ਚਲੋ ਤਰੇ ਕੋ ਕਹਿ ਕਹਿ ਪ੍ਰੇਰਿਤ।
ਇਸ ਤਰ੍ਹਾਂ ਮਾਤਾ ਨਾਨਕੀ ਜੀ ਕਹਿੰਦੇ ਹੈ ਕਿ ਲਾਲ ਜੀ ਹੇਠਾਂ ਆਪ ਤੁਸੀਂ ਹੁਣ ਜਾਣਾ ਕਰੋ।
ਚਹਿਤ ਉਠਾਇਓ ਅੰਕ ਮਜਾਰੀ।
ਮਾਤਾ ਜੀ ਚੁੱਕ ਕੇ ਆਪ ਗੋਦ ਵਿੱਚ ਉਠਾਉਣਾ ਚਾਹੁੰਦੇ ਹਨ।
ਨਹਿਨ ਉਠਾਇਓ ਜਾਏ ਸੋ ਭਾਰੀ।
ਭਾਰੀ ਸਰੂਪ ਹੈ ਬਾਲਾ ਪ੍ਰੀਤਮ ਸਰੂਪ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਾਲ ਅਵਸਥਾ ਵਿੱਚ ਮਾਤਾ ਜੀ ਦੇ ਕੋਲੋਂ ਚੁੱਕੇ ਨਹੀਂ ਜਾਂਦੇ।
ਇੱਕ ਤਾਂ ਬਿਰਧ ਸਰੀਰ ਬਹੁ ਪਇਓ।
ਕਿਉਂਕਿ ਮਾਤਾ ਜੀ ਮਾਤਾ ਨਾਨਕੀ ਜੀ ਦਾ ਬਹੁਤਾ ਬਿਰਧ ਹੋ ਗਿਆ ਹੈ ਸਰੀਰ।
ਦੁਤੀਏ ਭਾਰ ਗੁਰੂ ਬਹੁ ਕੀਓ।
ਦੂਸਰਾ ਕਵੀ ਜੀ ਦੱਸਦੇ ਕਿ ਉਸ ਵੇਲੇ ਗੁਰੂ ਜੀ ਨੇ ਆਪਣਾ ਭਾਰ ਹੀ ਜਾਣੋ ਬਹੁਤਾ ਹੀ ਕਰ ਲਿਆ ਹੋਵੇ। ਜਿਵੇਂ
ਮ੍ਰਿਦੁਲ ਭਨਤ ਗਹਿ ਪੂਜਾ ਖਰੇ ਕਰ।
ਮਿੱਠੇ ਬਚਨ ਕਹਿ ਕੇ ਮਾਤਾ ਨਾਨਕੀ ਜੀ ਨੇ ਸੁਣਾਉਂਦਿਆ ਹੋਇਆ ਦਾਦੀ ਮਾਤਾ ਜੀ ਨੇ ਆਪਣੇ ਪੋਤਰੇ ਗੁਰੂ ਜੀ ਨੂੰ ਬੜੇ ਹੀ ਕੋਮਲ ਕਹਿ ਵਾਕ ਸੁਣਾ ਕੇ ਆਪ ਬਾਹਾਂ ਤੋਂ ਪਕੜ ਕੇ ਉਤਾਹ ਉਠਾਇਆ।
ਸਨੇ ਸਨੇ ਲੇ ਆਬਤ ਪੀਤਰ।
ਸਹਿਜੇ ਸਹਿਜੇ ਪਕੜ ਕੇ ਜੋ ਹੇਠਾਂ ਨੂੰ ਲਿਆਉਣ ਲੱਗੇ ਹਨ।
ਮਧੁਰ ਬਾਕ ਪੁਨ ਗੁਜਰੀ ਕਹੇ।
ਹੇਠਾਂ ਲੈ ਕੇ ਆਉਂਦਾ ਹੈ ਕੋਮਲ ਵਾਕ ਸੁਣਾਉਂਦਿਆ ਹੋਇਆ। ਫਿਰ ਮਾਤਾ ਗੁਜਰ ਕੌਰ ਜੀ ਵੀ ਬੜੇ ਪ੍ਰੇਮ ਸਹਿਤ ਮਿੱਠੇ ਬਚਨ ਕਹਿ ਕੇ ਸੁਣਾਉਣ ਲੱਗੇ।
ਤੁਰਕ ਰਾਜ ਤੈਂ ਕਿਉਂ ਨਹਿ ਲਹੈ।
ਆਖਿਆ ਕਿ ਪੁੱਤਰ ਜੀ ਤੁਸੀਂ ਇਸ ਵੇਲੇ ਤੁਰਕਾਂ ਦਾ ਰਾਜ ਕਿਉਂ ਨਹੀਂ ਜਾਣਦੇ ਹੋ, ਬਹੁਤੇ ਤੇਜ ਪ੍ਰਤਾਪ ਸਹਿਤ ਇਹ ਕਰ ਰਹੇ ਹਨ।
ਆਪਣੇ ਅੰਕ ਵਿਖੇ ਬੈਠਾਏ।
ਕਹਿੰਦਿਆਂ ਹੋਇਆ ਮਾਤਾ ਗੁਜਰ ਕੌਰ ਜੀ ਨੇ ਬਾਲਾ ਪ੍ਰੀਤਮ ਸਰੂਪ ਗੁਰੂ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਬਿਠਾਇਆ ਹੈ।
ਕਰੇ ਪ੍ਰਸੰਨ ਭਲੇ ਪਰਚਾਏ,
ਭਲੀ ਪ੍ਰਕਾਰ ਬਚਨ ਸੁਣਾ ਕੇ ਪ੍ਰਚਾ ਕੇ ਪ੍ਰਸੰਨ ਖੁਸ਼ ਕੀਤਾ ਹੈ।
ਇਤਨੇ ਮਹਿ ਪਾ ਤਿਆਰ ਆਹਾਰ,
ਇਹਨੇ ਨੂੰ ਪ੍ਰਸ਼ਾਦਾ ਵੀ ਤਿਆਰ ਹੋ ਗਿਆ ਛਕਣ ਵਾਸਤੇ।
ਸੂਪਕਾਰ ਆਨਿਓ ਧਰ ਥਾਰ,
ਤੇ ਰਸੋਈਏ ਵੱਲੋਂ ਜੋ ਥਾਲ ਵਿੱਚ ਪ੍ਰਸ਼ਾਦਾ ਪਰੋਸ ਕੇ ਲਿਆਂਦਾ ਹੈ ਪਾਸ।
ਕਹਿਤ ਬਚਨ ਗੁਰ ਦਿਸ਼ ਕੇ ਪਏ,
ਤੇ ਇਸ ਤਰ੍ਹਾਂ ਗੁਰਾਂ ਵੱਲੋਂ ਜੋ ਬਚਨ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰੇ ਬਾਲਾ ਪ੍ਰੀਤਮ ਸਰੂਪ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਵੇਂ ਬਚਨ ਸੁਣਾਉਣ ਲੱਗੇ।
ਕੇਤਕ ਕਾਲ ਬਿਤਿਓ ਚੱਲ ਗਏ,
ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਪਟਨਾ ਸ਼ਹਿਰ ਤੋਂ ਜਦੋਂ ਦੇ ਗਏ ਆ, ਕਿੰਨਾ ਹੀ ਸਮਾਂ ਮਹਾਰਾਜ ਨੂੰ ਗਿਆ ਹੋਇਆ ਨੂੰ ਬੀਤ ਗਿਆ ਹੈ।
ਨਹਿ ਸੁਧ ਕੀਨ ਪਠਾਵਨ ਕੋਈ,
ਪਿਤਾ ਗੁਰੂ ਜੀ ਨੇ ਤਾਂ ਹਾਲੇ ਤੱਕ ਆਪਣੇ ਉੱਥੇ ਪਹੁੰਚਣ ਦੀ ਕਿ ਕਿੱਥੇ ਹਨ ਇਸ ਵੇਲੇ ਸਾਡੇ ਪਾਸ ਕੋਈ ਖਬਰ ਨਹੀਂ ਭੇਜੀ ਹੈ।
ਆਨੰਦਪੁਰ ਪਹੁੰਚੇ ਨਹਿ ਸੋਈ,
ਸ੍ਰੀ ਆਨੰਦਪੁਰ ਸਾਹਿਬ ਪਿਤਾ ਗੁਰੂ ਜੀ ਪਤਾ ਨਹੀਂ ਕਿ ਪਹੁੰਚੇ ਹੋਣਗੇ ਕਿ ਨਹੀਂ।
ਕਿਸੇ ਥਾਨ ਸੰਗਤ ਅਟਕਾਏ,
ਜਾਂ ਪਿਤਾ ਗੁਰੂ ਜੀ ਨੂੰ ਕਿਸੇ ਥਾਂ 'ਤੇ ਸੰਗਤ ਨੇ ਆਪ ਬੇਨਤੀ ਕਰਕੇ ਠਹਿਰਾਇਆ ਹੋਵੇਗਾ।
ਭਾਉ ਬਿਲੋਕ ਥਿਰੇ ਲਖ ਪਾਏ,
ਜਾਣਿਆ ਜਾਂਦਾ ਏ ਕਿ ਪਿਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਦਾ ਪ੍ਰੇਮ ਵੇਖ ਕੇ ਹੀ ਕਿਤੇ ਠਹਿਰੇ ਹੋਣਗੇ।
ਇਤਿਆਦਿਕ ਕਹਿ ਕਰ ਹਰ ਖਾਏ,
ਐਸੇ ਬਚਨ ਕਹਿ ਕਹਿ ਕੇ ਪ੍ਰਸੰਨਤਾ ਪ੍ਰਗਟ ਕੀਤੀ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਲਾ ਪ੍ਰੀਤਮ ਸਰੂਪ ਵਿੱਚ।
ਭੋਜਨ ਕੋ ਕਰਾਏ ਤ੍ਰਿਪਤਾਏ,
ਮਾਤਾਵਾਂ ਜੀ ਨੇ ਕਹਿ ਕੇ ਜੋ ਭੋਜਨ ਛਕਾ ਕਰਕੇ ਤ੍ਰਿਪਤ ਕੀਤਾ ਹੈ।
ਸੁਨ ਕਹਿ ਕਹਿਤ ਨਾ ਹਮ ਇਤ ਰਹੈ,
ਤੇ ਇਸ ਤਰ੍ਹਾਂ ਫਿਰ ਸੁਨ ਕਹਿ ਕਹਿਤ, ਸੋ ਇਹ ਵਚਨ ਜੋ ਹਨ ਪਹਿਲਾਂ ਮਾਤਾਵਾਂ ਜੀ ਨੇ ਵੀ ਇਸੇ ਪ੍ਰਕਾਰ ਇਹ ਵਚਨ ਸੁਣਾਏ ਹੈ ਕਿ ਤੁਹਾਡੇ ਪਿਤਾ ਗੁਰੂ ਜੀ ਨੇ ਹਾਲੇ ਤੱਕ ਸੁਨੇਹਾ ਨਹੀਂ ਭੇਜਿਆ ਕਿ ਕਿੱਥੇ ਹਨ ਇਸ ਵਕਤ। ਸੰਗਤਾਂ ਨੇ ਪ੍ਰੇਮ ਨਾਲ ਕਿਤੇ ਉਹਨਾਂ ਨੂੰ ਰੋਕਿਆ ਹੋਵੇਗਾ, ਪਿਆਰ ਸਹਿਤ ਆਪਣੇ ਪਾਸ ਡੇਰਾ ਕਰਵਾਇਆ ਹੋਵੇਗਾ। ਇਹ ਵਚਨ ਜਦੋਂ ਮਾਤਾਵਾਂ ਜੀ ਤੋਂ ਸੁਣੇ ਹੈ, ਪ੍ਰਸ਼ਾਦ ਛਕਿਆ ਹੈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਲਾ ਪ੍ਰੀਤਮ ਸਰੂਪ ਵਿੱਚ ਇਵੇਂ ਅੱਗੋਂ ਕਹਿਣ ਲੱਗੇ ਹੈ ਕਿ ਮਾਤਾ ਜੀ, ਅਸੀਂ ਇੱਥੇ ਪਟਨਾ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੁੰਦੇ।
ਆਪਣੇ ਦੇਸ਼ ਪਿਆਨੋ ਚਹੈ,
ਆਪਣੇ ਪੰਜਾਬ ਦੇਸ਼ ਵੱਲ ਨੂੰ ਅਸੀਂ ਜਾਣਾ ਚਾਹੁੰਦੇ ਹਾਂ।
ਪਿਤਾ ਸਮੀਪ ਥਰੈਂਗੇ ਜਾਏ,
ਅਸੀਂ ਆਪਣੇ ਪਿਤਾ ਸਤਿਗੁਰੂ ਜੀ ਦੇ ਪਾਸ ਜਾ ਕੇ ਰਹਾਂਗੇ।
ਪਿਖ ਪੰਜਾਬ ਅਨੰਦਪੁਰ ਥਾਏ,
ਪੰਜਾਬ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਾਲਾ ਸੁੰਦਰ ਨਗਰ ਜਾ ਕੇ ਦੇਖਾਂਗੇ।
ਸੁਣ ਕੇ ਮਾਤਾ ਗੁਜਰੀ ਬੈਨ,
ਇਹ ਸੁਣ ਕੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਹਨ,
ਚਹਿਤ ਹਿਰਦੈ ਕਿਮ ਗਮਨੇ ਹੈ ਨਾ,
ਤੇ ਚਾਹੁੰਦੇ ਹਨ ਮਾਤਾ ਜੀ, ਭਾਵੇਂ ਕਿ ਚਾਹੁੰਦੇ ਹਨ ਜਾਣਾ ਅਨੰਦਪੁਰ ਸਾਹਿਬ ਵਿੱਚ, ਪਰ ਫਿਰ ਵੀ ਕਿਸੇ ਤਰ੍ਹਾਂ ਵੀ ਜਾਣ ਵਾਸਤੇ ਨਹੀਂ ਵਿਚਾਰਦੇ ਹਨ।
ਹੇ ਸੁਤ ਦੇਸ਼ ਭਲੋ ਇਹ ਮਨ,
ਇਸ ਤਰ੍ਹਾਂ ਹੀ ਪਟਨਾ ਸ਼ਹਿਰ ਦੇ ਵਿੱਚ ਹੀ ਚਿੱਤ ਲਗਾਉਣ ਵਾਸਤੇ ਮਾਤਾ ਜੀ ਕਹਿੰਦੇ, ਹੈ ਪੁੱਤਰ ਜੀ, ਇਹ ਜਿਹੜਾ ਦੇਸ਼ ਹੈ ਨਾ, ਇਹੋ ਹੀ ਭਲਾ ਸੋ ਬਨੀਕ ਹੈ ਜਾਣੋ ਰਹਿਣ ਵਾਸਤੇ।
ਅਨਕ ਰੀਤ ਕੇ ਸੁਖ ਪਹਿਚਾਨੋ,
ਜਾਣ ਲਓ ਕਿ ਅਨੇਕ ਪ੍ਰਕਾਰ ਦੇ ਸੁੱਖ ਇੱਥੇ ਪ੍ਰਾਪਤ ਹੁੰਦੇ ਹਨ, ਇੱਥੇ ਹੀ ਰਹਿਣਾ ਜੋ ਹੈ ਭਲਾ ਹੈ, ਇੱਥੇ ਹੀ ਰਹੀਏ। ਇਸ ਪ੍ਰਕਾਰ ਮਾਤਾ ਜੀ ਨੇ ਯਤਨ ਕੀਤਾ। ਮਾਤਾ ਜੀ ਕਹਿੰਦੇ ਹਨ ਕਿ ਜੋ ਸਾਹਿਬਜ਼ਾਦਾ ਗੁਰੂ ਜੀ ਪ੍ਰੇਰੇ ਰਹਿਣ, ਇੱਥੇ ਹੀ ਚਿੱਤ ਇਹਨਾਂ ਦਾ ਸਾਹਿਬਜ਼ਾਦਾ ਜੀ ਦਾ ਲੱਗਾ ਰਹੇ, ਪਿਆਰ ਸਹਿਤ ਇੱਥੇ ਹੀ ਜੋ ਪਟਨਾ ਸ਼ਹਿਰ ਦੇ ਵਿੱਚ ਰਹਿਣਾ ਕਰਨ। ਇਹ ਬਚਨ ਭਾਵੇਂ ਮਾਤਾਵਾਂ ਜੀ ਨੇ ਸੁਣਾਏ ਹੈ, ਪਰ ਫਿਰ ਵੀ ਜੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਵਾਰ ਵਾਰ ਕਿਹਾ ਕਿ ਅਸੀਂ ਉੱਥੇ ਹੀ ਜਾਣਾ ਚਾਹੁੰਦੇ ਹਾਂ, ਆਪਣੇ ਪੰਜਾਬ ਦੇਸ਼ ਦੀ ਧਰਤੀ 'ਤੇ ਅਨੰਦਪੁਰ ਸਾਹਿਬ ਜਾ ਕੇ ਕਈ ਕਾਰਜ ਹਾਲੇ ਅਸੀਂ ਉੱਥੇ ਕਰਨੇ ਹਨ, ਇਸ ਲਈ ਉੱਥੇ ਅਸੀਂ ਜ਼ਰੂਰ ਜਾਣਾ ਹੈ। ਇਸ ਤਰ੍ਹਾਂ ਦੇ ਬਚਨ ਸੁਣਾਏ ਹਨ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਜਿਸ ਪ੍ਰਕਾਰ ਪ੍ਰਸੰਗ ਆਉਣਗੇ, ਸਮੇਂ ਅਨੁਸਾਰ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣ ਕੇ ਲਾਹੇ ਪ੍ਰਾਪਤ ਕਰਨੇ, ਭੁੱਲਾਂ ਚੁੱਕਾਂ ਦੀ ਮੁਆਫ਼ੀ ਅਗਾਂਹ ਵਾਸਤੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ।
ਸੁਣ ਕੇ ਮਾਤਾ ਗੁਜਰੀ ਬੈਨ, ਚਹਿਤ ਹਿਰਦੈ ਕਿਮ ਗਮਨੈ ਹੈ ਨਾ, ਹੇ ਸੁਤ ਦੇਸ਼ ਭਲੋ ਇਹ ਮਨ ਹੋ, ਅਨਕ ਰੀਤ ਕੇ ਸੁਖ ਪਹਿਚਾਨ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।